ਸਤਿਗੁਰੇ ਨਮੈ ਸ਼੍ਰੀ ਗੁਰੂਦੇਵ ਨਮੈ ਦਾਸ ਤੁਹਾਨੂੰ ਹੱਥ ਜੋੜ ਕੇ ਸੰਗਤ ਦੇ ਚਰਨਾਂ 'ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹ ਦੀ ਮਾਫ਼ੀ ਲਈ ਅਰਦਾਸ ਬੇਨਤੀ ਕਰਦਾ ਹੈ। ਸੰਗਤ ਦੀ ਸਮਰੱਥਾ ਹੈ ਬਖਸ਼ਣ ਦੀ, ਬਖਸ਼ਣ ਦੀ ਕਿਰਪਾਲਤਾ ਕਰੋ, ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਆ। ਗੁਰੂ ਸਾਹਿਬਾਂ ਨੇ ਜੋ ਸ਼ਬਦ ਬਖਸ਼ਿਸ਼ ਕੀਤਾ ਹੈ ਉਹ ਹੈ ਵਿਆਹ। 28 ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਇਸ ਮੁਲਕ ਦੇ ਵਿੱਚ। ਪਰਮਾਤਮਾ ਦਾ ਰੂਪ ਉਹ ਤਾਕਤ ਜੋ ਮਨ ਬੁੱਧੀ ਔਰ ਇੰਦਰੀਆਂ ਤੋਂ ਪਰੇ ਹੈ, ਬਹੁਤ ਦੂਰ ਇਸ ਜਗਤ ਵਿੱਚ ਜਦੋਂ ਪ੍ਰਗਟ ਹੁੰਦੀ ਹੈ, ਇਨਸਾਨੀ ਜਾਮੇ ਦੇ ਵਿੱਚ ਆਈ ਜੀਵਾਤਮਾ ਜਿਸ ਦਾ ਲੇਖਾ ਲਿਖਿਆ ਜਾ ਚੁੱਕਾ ਹੈ, ਦੁਰਮਸਤਕ ਲਿਖੇ ਲਲਾਟ ਉਸ ਕੱਟ ਦੇ ਵਿੱਚ ਉਸ ਜੀਵਾਤਮਾ ਨੂੰ ਇਹ ਅਕਾਲ ਪੁਰਖ ਰੂਪੀ ਤਾਕਤ ਬਖਸ਼ੀ ਜਾਂਦੀ ਹੈ। ਇਸੇ ਕਾਰਨ ਉਸ ਜੀਵਾਤਮਾ ਨੂੰ ਵੀ ਇਸ ਜਗਤ ਦੇ ਵਿੱਚ ਹਰੀ ਪਰਮਾਤਮਾ ਕਹਿ ਕਰਕੇ ਪੁਕਾਰਿਆ ਜਾਂਦਾ ਹੈ। ਇਸ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਨੇ ਹਰੀ ਲਫ਼ਜ਼ ਨੂੰ ਦੋ ਵਾਰੀ ਇਸਤੇਮਾਲ ਕੀਤਾ ਹੈ। ਉਸਦਾ ਕਾਰਨ ਹੈ, ਪਹਿਲਾ ਲਫ਼ਜ਼ ਉਸ ਅਕਾਲ ਪੁਰਖ ਲਈ ਆਇਆ ਹੈ, ਦੂਸਰਾ ਲਫ਼ਜ਼ ਉਸ ਜੀਵਾਤਮਾ ਲਈ ਆਇਆ ਹੈ ਜਿਹਨੇ ਇਸ ਮੁਲਕ ਦੇ ਵਿੱਚ ਆ ਕਰਕੇ ਆਪਣੇ ਘਰ ਦਾ ਕੰਮ ਕਰ ਲਿਆ, ਆਪਣੇ ਘਰ ਪਹੁੰਚ ਗਈ, ਉਸ ਪਤੀ ਨੂੰ ਪ੍ਰਾਪਤ ਕਰ ਲਿਆ, ਉਸ ਖਤਮ ਦੇ ਉੱਤੇ ਕੁਰਬਾਨ ਹੋ ਗਈ, ਉਸਦੀ ਤਾਕਤ ਨੂੰ ਹਾਸਲ ਕਰ ਲਿਆ, ਉਸਨੂੰ ਦੂਸਰਾ ਲਫ਼ਜ਼ ਗੁਰਮੁਖ ਕਹਿ ਕਰਕੇ ਪੁਕਾਰਿਆ ਗਿਆ ਹੈ। ਗੁਰਮੁਖ ਗੁਰੂ ਦਾ ਮੁਖ, कोई शक्ल दी गल नहीं है, भाव ने ताकत समर्था किस दी? गुरु दी। जिस जीवात्मा ने इस मुल्क दे विच हासिल कर ली वो गुरमुख है। दाढ़ी कोई गुरमुख नहीं है। इस जगत दे विच जितने मत और धर्म चल रहे हैं सब जीवां नूं फसा रहे हैं। ऐसी भयानक दलदल बन रही है, इतने गहरे असीं फस चुके हैं, निकलण का कोई उपाय नहीं। जड़ी विधियां असीं लै करके बैठे हाँ, जड़े लफ्जां नूं नाम समझ रहे हाँ, जिस पानी नूं अमृत कह करके पुकार रहे हाँ, उस तो बहुत दूर बहुत दूर, मन बुद्धि और इंद्रियां की सीमा तो परे, वो अपार नाम, वो अमृत, वो परमात्मा की ताकत है। गोबिंद गुण नाम तुन बाणी, सिमरत शास्त्र वेद वखाणी। गोबिंद परमात्मा उसका एक गुण है जिसनु नाम कह करके पुकारिया गया है। इस नाम की है, नाम तुन, इहदे विच एक आवाज है, तुन है, निरंतर बाणी है, बाणी का भाव है निरंतर आ रही है। ये आवाज निरंतर जड़ चेतन सबनु आधार दे रही है। ये है वो नाम, ये है वो अमृत जिसनु प्राप्त करने वास्ते असी सारे उस परमात्मा दे रूप का अवतार लेकर के इत्थे बैठे हाँ। इस मुल्क दे विच जिसनु मुर्दियां दा मुल्क किया जाता है, मृत लोक किया जाता है, ये जीवात्मा का जदो उद्धार करन दा टाइम आंदा है वो अकाल पुरख परमात्मा प्रसन्न होकर के इसनु एक कीमती चोला देंदा है, ऐसा कपड़ा देंदा है जिसनु पा करके ये शोभा नु प्राप्त कर सके। ये शोभा केड़ी है? उस खसम नु मिल लेना। तो इस शब्द दे विच गुरु नानक साहब ने इस जगत दे विच जड़ियां रीतां चल रही होंदियां हन, जड़े लफज बहुत ही अच्छे तरीके दे नाल फैले हुए ने, असी उन्हां दे नाल बहुत ही फैमिलियर हाँ, साडी रोजमर्रा की जिंदगी का अंग बन चुके ने, उन्हां लफजां नूं उन्हां किरिया नूं मुख रख करके ये बाणी सचखंड की ताकत दे नाल इन्हां लफजां दे राही इस जीवात्मा नूं जगाण वास्ते इस दी झोली दे विच तकसीम कीतियां जांदियां हन। कोई मत या धर्म चलाने वास्ते नहीं, संत अपनी ताकत दे करके अपनी बाणी दे करके इस मुल्क दे विच अपना काम करके चले जांदे ने। ये बाणी सचखंड तो आ रही है, अपना काम कर रही है, अपना काम करन दे बाद कुछ क्षणा बाद ये वापस सिमट करके उसी अकाल पुरख परमात्मा दे रूम दे विच सिद्ध हो जाएगी, जिथों निकल करके इस वक्त इस जगत दे विच पूरे ब्रह्मांड दे जर्रे जर्रे दे विच ये व्याप्त हो रही है। ते इस ताकत नूं प्राप्त कर लेना व्या लफज है। व्या लफज का अपना भाव है एक ऐसी किरिया दो जीवां दा मिल करके एक हो जाना। जब तक दोनों जीव एक नहीं होणगे ओ जीव जड़े ने आपस दे विच सुहागण नहीं हो सकती, यानी कि असी उस नूं व्याह दी संज्ञा नहीं दे सकते। व्याह दा प्रमाण मात्र तां ही दिता जांदा जदों दोनों समाज दी मर्यादा दे अनुसार मिल करके एक हो जांदे ने। इस नूं इस जगत दे विच असी व्याह कह करके पुकारदे हां। तो उसे तरीके दे नाल गुरु नानक साहब ने इस व्याह लफज दे जरिए अंदरूनी जो रूहानियत दा भेद है वह इस दे विच रख करके साडी झोलियां दे विच तकसीम कीता अज तो 500 साल पहला, और अज फिर सचखंड तो उसी लफज दे जरिए उही भाव लै करके ये बाणी सचखंड तो फिर प्रचारित कीती जा रही है। साडे सारे जीवां दा फर्ज बनता है कि असी भी एक किरिया नूं अपना करके उस सर्टिफिकेट नूं हासिल करन दी समर्था हासिल कर लीए इस मुल्क दे विच, जिस दिन नाल सारे ही सानू कहण भी हां यह जीवात्मा जड़ी है व्याही गई है। किस दे नाल? अपने पति दे नाल। हुण इस शब्द दे विच पति कौन है, पत्नी कौन है? जिस तरीके दे नाल इस मुल्क दे विच असी देखदे हां व्याह लफज दे विच एक दुल्हा हुंदा है, एक दुल्हन हुंदी है, जंज आंदी है, कुछ जांजी हुंदे ने, कुछ दान पुन कीता जांदा है, कुछ फेरे ले जांदे ने, कुछ कार रचाण वाला हुंदा है, और ये जड़ी दुल्हन है अपने पति दे घर दे विच जा करके जदों दोनों एक हो जांदे ने सदा लई सुहागन हो करके अपने सोहरिया दे विच वस जांदी है, किहड़े गुण लैकर कि वह वस सकती है। ये सारिया ही गल्लां साडी रोजमर्रा की जिंदगी का अंग बन चुकिया ने, और इसी अंग नूं स्पष्ट कर रहे ने रूहानियत का भेद लै करके कि दुल्हा कौन है? अकाल पुरख परमात्मा है। उसका अंश यानी कि वह सृजनात्मक शक्ति वो बेपरवाह जड़ी अलख अगम मुल्क दे विच अपनी तुन और मोई दे विच मस्त है, उसका हिस्सा उसका अंग ए जीवात्मा इस मुल्क दे विच कैद कीती गई है, पकड़ करके रखी गई है। कारण की है? इस दा अपना ही स्वाद है। एक खेल रची गई है, सच्चे अपना खेल रचाया आन गौन पसारा। ए आवन जान दा जड़ा खेल रचाया गया है, ए सच अकाल पुरख परमात्मा ने आप रचाया। वो सृजनात्मक शक्ति एक ओंकार दे जरिए इस जगत दा प्रसार कर दी है और अपने ही रोम दी किरण चो एक विरोधी ताकत पैदा कर दी है, जिसनु असी ब्रह्म कह करके पुकारदे हां, काल भी कहंदे हां, त्रिलोकी नाथ भी कहंदे हां, धर्मराज भी कहंदे हां, चित्रगुप्त भी कहंदे हां। अनगिनत लफ्जा दे नाल संतां ने उसनु बयान कीता है। इस खेल नु समझना है, असी समझ करके इस खेल दे विच पासे दे किस मोहरे दे विच बैठे हां, ਕਿਹੜੇ ਹਿੱਸੇ ਦੇ ਵਿੱਚ ਬੈਠੇ ਆ, ਮੰਜ਼ਿਲ ਕਿਸ ਪਾਸੇ ਹੈ, ਔਰ ਅਸੀਂ ਕਿਹੜੀ ਰਸਤੇ ਨੂੰ ਅਪਣਾ ਕਰਕੇ ਆਪਣੀ ਮੰਜ਼ਿਲ ਤੇ ਪਹੁੰਚ ਜਾਣਾ ਹੈ। ਔਰ ਪਹੁੰਚਣੇ ਨੂੰ ਹੀ ਵਿਆਹ ਦੀ ਸੰਗਿਆ ਦਿੱਤੀ ਗਈ ਹੈ। ਇਸੀ ਸਾਰੇ ਭਾਵਾਂ ਨੂੰ ਇਸ ਦੇ ਵਿੱਚ ਸਪਸ਼ਟ ਕੀਤਾ ਗਿਆ। ਇਸ ਆਤਮਾ ਨੂੰ ਇਸਤਰੀ ਕਹਿ ਕਰਕੇ ਪੁਕਾਰਿਆ ਗਿਆ। ਉਹ ਜਿਹੜੇ ਜਾਂਝੀ ਨੇ ਉਹ ਪੂਰੇ ਹਰੀ ਦੇ ਜਨ, ਯਾਨੀ ਕਿ ਹਰੀ ਦੇ ਜਨ ਕੌਣ ਹਨ? ਇਸ ਮੁਲਕ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੇ ਵੀ ਜਵਾਤਮਾ ਜਿਹੜੀ ਮਨੁੱਖੇ ਚੋਲੇ ਚ ਆ ਜਾਂਦੀ ਹੈ, ਅਸੀਂ ਉਸ ਨੂੰ ਹਰੀਜਨ ਕਹਿ ਦਿੰਦੇ ਹਾਂ। ਸੋ ਐਸਾ ਹਰੀਜਨ ਦਾ ਭਾਵ ਰੂਹਾਨੀਅਤ ਲੈ ਕਰਕੇ ਨਹੀਂ ਆਉਂਦੀ। ਹਰੀਜਨ ਰੂਹਾਨੀਅਤ ਕਹਿੰਦੀ ਹੈ ਜਿਸਨੇ ਹਰੀ ਨੂੰ ਪ੍ਰਾਪਤ ਕਰ ਲਿਆ। ਹਰੀ ਦਾ ਜਨ ਕਹਿਲਾਉਣ ਦਾ ਹੱਕਦਾਰ ਉਹੀ ਹੈ। ਵੈਸੇ ਤੇ ਅਸੀਂ ਸਾਰੇ ਹੀ ਪ੍ਰਮਾਤਮਾ ਦਾ ਅਵਤਾਰ ਲੈ ਕਰਕੇ ਪ੍ਰਗਟ ਹੋ ਚੁੱਕੇ ਹਾਂ। 84 ਲੱਖ ਸੂਟਾਂ ਦੇ ਵਿੱਚ ਇਹ ਅਵਤਾਰ ਨਹੀਂ ਹੋ ਸਕਦਾ, ਨਾ ਅਸੀਂ ਉਸ ਪ੍ਰਮਾਤਮਾ ਨੂੰ ਖਸਮ ਨੂੰ ਮਿਲ ਕਰਕੇ ਸੁਹਾਗਣ ਬਣ ਸਕਦੇ ਹਾਂ। ਤੋ ਇਹ ਸੁਹਾਗਣ ਬਣਨ ਵਾਸਤੇ ਹੀ ਸਾਨੂੰ ਇਹ ਕੱਪੜਾ, ਸੁੰਦਰ ਕੱਪੜਾ ਦਿੱਤਾ, ਹੀਰੇ ਮੋਤੀਆਂ ਦੇ ਨਾਲ ਜੜਿਆ। ਇੱਕ ਅੱਖ ਦੀ ਕੀਮਤ ਦੇਖੋ, ਕੰਨ ਦੀ ਦੇਖੋ, ਜ਼ਬਾਨ ਦੀ ਦੇਖੋ, ਇੰਦਰੀਆਂ ਦੀ ਦੇਖੋ, ਕੋਈ ਵੀ ਅੰਗ ਜਿਹੜਾ ਹੈ ਕਰੋੜਾਂ ਹੀ ਲਾਲ ਦੇ ਕਰਕੇ ਅਸੀਂ ਖਰੀਦ ਕਰਕੇ ਬਾਜ਼ਾਰੋਂ ਨਹੀਂ ਲਿਆ ਸਕਦੇ। ਕਿਤਨਾ ਕੀਮਤੀ ਚੋਲਾ ਉਸ ਪਰਮਾਤਮਾ ਨੇ ਇਸ ਦੁਲਹਨ ਨੂੰ ਆਪਣੇ ਵਿੱਚ ਸਮਾ ਲੈਣ ਵਾਸਤੇ, ਸੁਹਾਗਣ ਬਣਾਉਣ ਵਾਸਤੇ ਦਿੱਤਾ ਹੈ। ਔਰ ਇਸ ਚੋਲੇ ਦੀ ਸ਼ੋਭਾ ਕਦੋਂ ਹੁੰਦੀ ਹੈ? ਜਦੋਂ ਜੀਵਾਤਮਾ ਇਹ ਪ੍ਰਾਣ ਸ਼ਕਤੀ, ਜਿਹੜੀ ਕਿ ਕੀਮਤੀ ਦੌਲਤ ਦਿੱਤੀ ਗਈ ਹੈ, ਤਿੰਨਾਂ ਲੋਕਾਂ ਦਾ ਮੁੱਲ ਦੇਣ ਦੇ ਬਾਅਦ ਵੀ ਇਸ ਦਾ ਇੱਕ ਸਾਹ ਵੀ ਅਸੀਂ ਜੋ ਹੈ ਬਾਜ਼ਾਰ ਤੋਂ ਖਰੀਦ ਕਰਕੇ ਨਹੀਂ ਲਿਆ ਸਕਦੇ। ਇਹ ਸਾਰੀ ਦੌਲਤ ਜਦੋਂ ਅਸੀਂ ਆਪਣੇ ਅਕਾਲ ਪੁਰਖ ਪਤੀ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਅਰਪਣ ਕਰਦੇ ਹਾਂ, ਤਾਂ ਹੀ ਜਾ ਕਰਕੇ ਇਹ ਜੀਵਾਤਮਾ, ਇਹ ਜਿਹੜੀ ਇਸਤਰੀ ਹੈ, ਇਸ ਲਾਇਕ ਬਣਾਈ ਜਾਂਦੀ ਹੈ ਕਿ ਉਹ ਆਪਣੇ ਪਤੀ ਨੂੰ, ਖਸਮ ਨੂੰ, ਅਕਾਲ ਪੁਰਖ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਸਕੇ ਔਰ ਅਵਿਨਾਸ਼ੀ ਹੋ ਕਰਕੇ ਜਨਮ ਮਰਨ ਦੇ ਦੁੱਖ ਤੋਂ ਬਚ ਕਰਕੇ ਉਸ ਦੇ ਵਿੱਚ, ਯਾਨੀ ਕਿ ਚਿਰ ਸਥਾਈ ਆਨੰਦ ਦੀ ਅਵਸਥਾ ਦੇ ਵਿੱਚ ਲੀਨ ਹੋ ਸਕੇ ਔਰ ਇਹ ਸਾਰੇ ਮੰਡਲਾਂ ਦੇ ਉੱਪਰ ਰਾਜ ਕਰਨ ਵਾਲੀ ਰਾਣੀ ਕਹਿਲਾ ਸਕੇ। ਅਸੀਂ ਰਾਣੀ ਬਣ ਕਰਕੇ ਜਨਮ ਲਿਆ ਹੈ, ਪਰ ਇਸ ਵਕਤ ਅਸੀਂ ਦੇਖਦੇ ਹਾਂ ਕਿ ਅਸੀਂ ਇੱਕ ਚਮਾਰ ਦੇ ਨਾਲ ਪਿਆਰ ਕਰ ਲਿਆ, ਉਸ ਦੇ ਨਾਲ ਮੋਹ ਕਰ ਲਿਆ, ਪਰਾਏ ਖਸਮ ਦੀ ਆਸਕਤੀ ਨੂੰ ਅਪਣਾ ਲਿਆ। ਔਰ ਉਸ ਵਕਤ ਅਸੀਂ ਕੀ ਕਰ ਰਹੇ ਹਾਂ? ਪਰਾਏ ਖਸਮ ਦਾ ਕੰਮ ਕੀ ਸੀਗਾ? ਉਸ ਦਾ ਕੰਮ ਸੀ ਕੂੜਾ ਢੋਣਾ। ਯਾਨੀ ਕਿ ਇੱਕ ਚਮਾਰ ਦਾ ਕੰਮ ਕੀ ਹੈ? ਯਾਨੀ ਕਿ ਗੰਦਗੀ ਨੂੰ ਸਾਫ਼ ਕਰਨਾ, ਉਸੀ ਨੂੰ ਸਿਰ ਤੇ ਢੋਣਾ। ਅਗਰ ਉਸ ਦੇ ਨਾਲ ਇਸ਼ਕ ਕਰ ਲਿਆ, ਉਸ ਦੇ ਉੱਪਰ ਕੁਰਬਾਨ ਹੋ ਗਏ, ਉਸ ਦੇ ਨਾਲ ਅਸੀਂ ਲਵ ਮੈਰਿਜ ਕਰ ਲਈ, ਤੇ ਵਿਚਾਰ ਕਰਕੇ ਦੇਖ ਲਓ ਉਸ ਦੇ ਘਰ ਜਾ ਕਰਕੇ ਅਸੀਂ ਕਿਆ ਕਰਾਂਗੇ? ਅਸੀਂ ਵੀ ਉਹੀ ਕੰਮ ਕਰਾਂਗੇ ਜਿਹੜਾ ਕਿ ਸਾਡਾ ਖਸਮ, ਜਿਸ ਨੂੰ ਅਸੀਂ ਬਣਾਇਆ, ਉਹ ਕਰਦਾ। ਅਗਰ ਉਹ ਗੰਦ ਢੋਂਦਾ ਆਪਣੇ ਸਿਰ ਦੇ ਉੱਪਰ, ਤੇ ਸਾਧ ਸੰਗਤ ਜੀ, ਸਾਨੂੰ ਵੀ ਗੰਦ ਹੀ ਢੋਣਾ ਪਏਗਾ। ਤੇ ਅੱਜ ਤੱਕ ਅਸੀਂ ਕਰ ਕੀ ਰਹੇ ਹਾਂ? ਆਪਣੇ ਸਿਰ ਦੇ ਉੱਪਰ ਸਿਰਫ ਗੰਦ ਹੀ ਢੋ ਰਹੇ ਹਾਂ। ਔਰ ਉਹ ਪਰਾਇਆ ਖਸਮ ਕੌਣ ਹੈ? ਮਨ। ਇਹ ਮਨ ਜੋ ਹੈ ਵਿਰੋਧੀ ਤਾਕਤ ਉਹੀ ਹੈ ਜਿਸ ਨੂੰ ਬ੍ਰਹਮ ਕਿਹਾ ਜਾਂਦਾ, ਉਸੀ ਦਾ ਅੰਸ਼ ਇਸ ਵਕਤ ਜਿਸ ਦੇ ਉੱਪਰ ਅਸੀਂ ਆਸਕਤੀ ਰੱਖੀ ਬੈਠੇ ਹਾਂ, ਜਿਸ ਦੇ ਉੱਪਰ ਪਿਆਰ ਰੱਖੀ ਬੈਠੇ ਹਾਂ, ਜਿਸ ਦੇ ਉੱਪਰ ਉਹ ਕੀਮਤੀ ਦੌਲਤ ਜਿਹੀ ਅਕਾਲ ਪੁਰਖ ਪਰਮਾਤਮਾ ਨੇ ਆਪਣੇ ਨਾਲ ਮਿਲਾਉਣ ਵਾਸਤੇ ਸਾਨੂੰ ਬਖਸ਼ੀ ਸੀ, ਸਾਡੀ ਝੋਲੀਆਂ 'ਚ ਤਕਸੀਮ ਕੀਤੀ ਸੀ, ਅਸੀਂ ਗਿਣ ਗਿਣ ਕੇ ਉਸ ਨੂੰ ਅਰਪਣ ਕਰਨਾ ਸੀ, ਉਹ ਗਿਣ ਗਿਣ ਕੇ ਅਸੀਂ ਆਪਣੇ ਇਸ ਪਰਾਏ ਖਸਮ ਦੇ ਉੱਪਰ ਕੁਰਬਾਨ ਕਰ ਰਹੇ ਹਾਂ। ਕਾਮਣ ਕੁਲੱਖਣੀ ਪਿਰ ਛਾਡਿਆ ਆਪਣਾ, ਪਰ ਪੁਰਖ ਧਰੇ ਪਿਆਰ। ਕਹਿੰਦੇ ਨੇ ਇਹ ਕੁਲੱਖਣੀ, ਇਹ ਕਾਮਣ ਦਾ ਭਾਵ ਹੈ ਕਿ ਜਵਾਨੀ ਦੀ ਅਵਸਥਾ ਦੇ ਵਿੱਚ, ਕਿਹੜੀ ਇਹ ਜਵਾਨੀ ਦੀ ਅਵਸਥਾ? ਜਦੋਂ ਇਨਸਾਨ ਦੇ ਚੋਲੇ ਨੂੰ ਧਾਰਨ ਕਰਦੀ ਹੈ, ਇਸ ਲਈ ਇਹ ਜਵਾਨ ਹੈ ਕੁਰਬਾਨ ਹੋਣ ਵਾਸਤੇ ਆਪਣੀ ਪਤੀ ਦੇ ਉੱਪਰ। ਉਸ ਵਕਤ ਤੂੰ ਆਪਣੇ ਖਸਮ ਨੂੰ ਛੱਡ ਦਿੱਤਾ, ਖਸਮ ਨੂੰ ਛੱਡ ਕਰਕੇ ਪਰਾਏ ਪੁਰਖ ਦੀ ਆਸਕਤੀ ਰੱਖ ਕਰਕੇ ਬੈਠੀ ਹੈ। ਕਹਿੰਦੇ ਨੇ ਕਾਮਣ ਕੁਲੱਖਣੀ, ਕੁੱਲ ਨੂੰ ਨਾਸ਼ ਕਰਨ ਵਾਲੇ ਇਹ ਤੇਰੇ ਗੁਣ ਨੇ। ਤੇਰਾ ਕੁੱਲ ਕਿਹੜਾ ਸੀ? ਅਵਿਨਾਸ਼ੀ ਕੁੱਲ ਦੀ ਤੂੰ ਅੰਸ਼ ਸੇ ਅਵਿਨਾਸ਼ੀ। ਅੱਜ ਤੱਕ ਇਸ ਬ੍ਰਹਮ ਦਾ, ਕਾਲ ਦਾ ਇਸ ਦੇ ਉੱਪਰ ਪ੍ਰਭਾਵ ਨਹੀਂ ਪੈ ਸਕਿਆ, ਤੇ ਉਸਦਾ ਕਾਰਨ ਕੀ ਸੀ? ਇਹ ਨਿਰੰਤਰ ਆਪਣੇ ਮੂਲ ਦੇ ਨਾਲ ਜੁੜੀ ਹੋਈ ਹੈ, ਇਸੀ ਕਾਰਨ ਇਸ ਨੂੰ ਅੱਜ ਤੱਕ ਕੋਈ ਫੇਰ ਬਦਲ ਨਹੀਂ ਹੋ ਸਕਿਆ, ਕੋਈ ਜਮਾ ਘਟਾ ਨਹੀਂ नहीं हो सकी, अग जला नहीं सकती, तलवार कट नहीं सकती, कोई इस नूं पैदा कर नहीं सकता, कोई इस नूं मार नहीं सकता। असी अविनाशी कुल दे मालक सां, अरे कामण कुलखणी कुल नूं नाश करन वाले गुण जड़े सन असी धारण करके इस वक्त असी कैदी बना करके इस मुल्क दे विच मन और तन दे पिंदरिया दे अंदर सानू अपनी हस्ती नूं कुर्बान करना पै रहा। तो व्याह की संज्ञा जड़ी है बिल्कुल स्पष्ट होंगी है, इहदे विच एक लफज जड़ा है समझण वाला आ जांदा है जिसनों असी दाज कह करके इस जगत दे विच पुकारदे हां कि जदों स्त्री नूं यानी कि बालिका दा व्याह कर दिता जांदा है तो कुछ ना कुछ समान उस नूं दाज दे रूप दे विच दिता जांदा है। ते अगर इस दाज नूं असी सही ढंग दे नाल इस मुल्क दे विच समझ लईए तो साडे इस मुल्क दा जो ढांचा बिल्कुल की जर्जर हो चुका है इसी दाज दे कारण असी उसनों भी सुधार सकते हैं। और रूहानियत का जड़ा भेद है केड़े दाज नूं लै करके ए आत्मा सचखंड पहुंच करके अपने पति दे विच लीन हो सकती है उसनों भी असी समझण दे काबिल बन जावांगे और आत्मा का कल्याण भी हो जाएगा। कारण कि यह दो चीजा ने, एक तो मंगण वाला है और दूसरा है देण वाला। हुण जदों मंगण वाले ने मंग लिया तो मंगदे नाल ही वह भिखारी की श्रेणी दे विच तकसीम कर दिता जांदा। हुण देण वाले दीआं दो अवस्था ने, देण वाला अगर कोई मंगदा है तो उसनूं दिंदा है यानी कि दे ते ओह रिहा है, पर अगर मंगण वाले नूं उसने दिता मंग दे कारण दिता है तो वह उसनूं भीख दे रहा है, कोई अपनी प्रसन्नता नहीं दे रहा यानी कि उसनूं असीं दान की गल नहीं कह सकते, वह भिक्षा दिती गई है। और अगर दूसरी गल यह की जाए कि अगर उसके कोल मंगिया ना जाए और देण वाला दिंदा है प्रसन्न होकर के दिंदा तो प्रसन्न होकर के दिता गया जड़ा वह दान कहला जांदा यानी कि उसने दान दिता और वह दान ही फलदा है। भिक्षा याद रखना अज तक किसी की फली नहीं है, 10 वार तो वध यह भिक्षा कभी भी किसी की नहीं फलदी। अगर कोई बहुत अच्छे दान पुन या अच्छे कर्म किए गए ने, कोई किरिया अपना रखी है तो अवधि कुछ बच जाती है यानी कि कुछ होर साल तक यह माया वस्तु पदार्थ या संबंध टिक जाते हैं। अदरवाइज 10 साल तो वध अवस्था तक कोई भी माया किसी भी रूप दे विच अगर नीयत खोटी है और मंग करके अपनाई गई है यानी कि भिक्षा मंगी गई है और देने वाले ने दान नहीं दिता, प्रसन्न होकर के नहीं दिता यानी कि उसने दान की जगह सानू भिक्षा दिती है तो यह भिक्षा जड़ी है सानू नरका दे द्वार तक लिया करके खड़ा कर देगी। हुण इहदे विच पैसे की मंग कर लैण का सवाल नहीं हैगा, वस्तु संबंध और पदार्थ ये तीनों चीजा दे विच ये तीनों ही मुल्कां दीआं सारियां जितनियां भी दृष्टिगोचर वस्तुआं ने सारियां इस दे विच आ जांदियां ने। यानी कि संता दी मत की है कि जदों भी तुहाडा हथ अपने जेब दे विचों निकले सिर्फ देण वास्ते ही निकले, लैण वास्ते कदी भी ना निकले। ऐसी एक गथा जड़ी है इतिहास दे विच भी आंदी है भगवान शिव जी दी जो आराधना करन वाली उन्हां दी गौरी है यानी कि जिसनों इस जगत दे विच पार्वती कह करके भी असी पुकारदे हां, जदों उसने अग्नि कुंड दे विच अपने आप नूं स्वाह कर लिया अपने पति दी बेइज्जती नूं बर्दाश्त ना कर सकी, बहुत लंबी कथा है। तो उस तो बाद उसने अगला जन्म फिर जिसले चोला धारण करके अपने पति नूं प्राप्त करन वास्ते फिर तप कीता है, तप करके जदों चरम सीमा ते पहुंची उसले भगवान शिव प्रगट होए ने तो उन्होंने वर देण वास्ते उसनूं आवाज कढ़ी है, कहन लगे भी गौरी मंग तू क्या मंगदी है। ते गौरी कहन लगी भी इस वक्त देवता जड़े ने विपदा की अवस्था दे विच ने उन्हां नूं तेरे पुत्र दी यानी कि शिव पुत्र दी जरूरत है, ओही जड़ा है स्कंद दे नां तो उन्हां दा उद्धार कर सकदा है, निशाचर जून तो उन्हां नूं मुक्ति दिला सकता है जड़े कि उन्हां दे हक नूं खो रहे ने। ते उस पुत्र दी प्राप्ति वास्ते मैं ते जन्म जन्मांतर तो तेरी अर्धांगनी हां, तेरे सिवा होर मैं किस नूं मंग सकदी हां, तो मेरी तो ओही मंग है कि देवत्यां दा कल्याण होए क्योंकि देवते तेरे ही अधीन ने, तेरा ही अंग ने, तेरा ही अंश ने, तेरी ही ताकत दे नाल ओ रुक रखे ने, ते तेरे ही अंश नूं प्राप्त करन वास्ते मैं तेरी अरवांगनी बनन वास्ते मैं तैनू ही प्राप्त करना चाहुंदी हां, तो बेहतर है कि तू मेरे पिता दे कोल जा करके मेरा हथ मंग। उस वक्त भगवान शिव ने यह वचन कीते ने, यह वचन जड़े साडे आज दे मजमून नूं बिल्कुल स्पष्ट कर देंदे ने और समाज दे विच जो स्वार्थ लै करके असीं बैठे हां उस नूं भी स्पष्ट कर देंदे ने। उस वक्त कहण लगे भई गौरी एक गल बिल्कुल स्पष्ट है, जदों इस मुल्क दे विच जदों कोई भी जीवात्मा जड़ी है मनुखे जामे च आकर के पुरुष की अवस्था नूं प्राप्त करदी है और पुरुष होकर के जदों वह हथ फैला करके किसी भी जीव दे अगे जदों यह कह देंदा है, इस लफज का इस्तेमाल कर देंदा है कि ऐसा करके दे दीजिए یعنی کہ بیدی جی لفظ دا استعمال کردہ ہے، اسی وقت او پرماتما دا روپ پرماتما دا اوتار لگتا نو پراپت کر لیندا ہے۔ تے یاد رکھی جیندے جی میں کدے بھی اس لفظ دا استعمال نہیں کر سکدا، اور او انتر تیان ہو گئے۔ ہن دیوتیاں نو وپتا پی گئی بھی اے ساری گل دا حل کس طریقے نال نکلے گا، کہ پرماتما نے ایسا لفظ یعنی کہ ہمالیہ دے کول جا کر کے اے اس ہاتھ نہیں مانگ سکتے، یعنی کہ لگتا نو پراپت نہیں ہونا چاہتے، تو پھر کس طریقے نال حل نکلے گا؟ اس وقت انہوں نے سپت رشیاں نو وچولا بنا کر کے یعنی کہ جانجی بنا کر کے بھیجیا ہمالیہ دے کول، اور جو ہمالیہ نو پتا چلیا کہ اس دی پتری دا ہاتھ جو ہے اس پرماتما دے واسطے اے دیوتے منگن واسطے آئے ہیں، اس نے بڑی خوشی ظاہر کی تھی، اور یہ سارا کارج رچا کر کے یعنی کہ اس پاروتی نو شیو دے نال ویاہ رچا دیتا، اور اس تو بعد سکند دی اتپتی ہوئی، اور اس نے دیوتیاں دا منتری بن کر کے انہاں نو نشاچر جون تو جڑی وپدا پئی سی انہاں دی اس تراستوں تو مکت کرائے۔ ادھے وچ اسی ساکھی دے وچ سمجھن والی جڑی گل سی جڑی بھگوان شیو دا دتا گیا اپدیش ہے، کہ کتنا بھی تپ کرن دے بعد بھی انہاں نے بالکل سپشٹ وانی انہاں نے دتی ہے کہ اے گرجا جد بھی کوئی میرا دھیان کرتا ہے میرے نام دا جپ کرتا ہے میں اس دا رنی ہو جاندا، اور اس دا رن چکان واسطے مینو اس گلمتر دی تھیلی دے وچ اوتار لے کر کے آنا ہی پیندا ہے، یعنی کہ میں رنی ہو کر کے اس پرماتما دا ست نام دا دھیان کر ہی نہیں سکتا۔ اور جب اسی اودے کول جاندے ہاں شیو دے کول تے کیا دیکھدے ہیں؟ جپے جائے شنکر ست ناما ہردے ہوئے ترنت وشراما، ہردے نو روکن دا ایکو ہی آدھار ہے۔ اتھے جا کر کے اسی اج اتھے پرماتما شیو نو سمجھ رہے ہیں، جدو شیو دے کول جا کر کے اسی دیکھدے ہیں تے شیو بھی ادھار واسطے لین ہون واسطے مکتی واسطے اس سات نام دا جاپ کر رہے ہیں۔ تو ہن وچار کر کے دیکھ لو جڑا اپدیش انہوں نے دتا بالکل سپشٹ اپدیش دتا بھی کتنا تپ کرن دے بعد بھی اگر منکھے جنم دے وچ آ کر کے جیواتما نے کسی دے اگے ہاتھ پھیلا کر کے یہ کہہ دیتا نا کہ دے دیجئے، تو سمجھ لو اس نے پرماتما دا اوتار ہون دا جڑا موقع ملیا سی نا وہ گوا دیتا۔ اور جڑی اس نے اچھا ظاہر کیتی ہے جو مانگ منگی ہے جڑی بھک مانگ رہا ہے یہ بھکشا اس نے نرک دے دوار تک لیا کر کے کھڑا کر دے گی۔ یہ لفظ جڑے نے گیتا دے وچ بھگوان شری کرشن جی نے سپشٹ کیتے نے۔ ارجن نے جدو سوال کیتا کہ ایسی کیڑی گل ہے، ایسی کیڑی اوستھا ہے، ایسا کیڑا کارن ہے، ایسی کیڑی وستو ہے جڑی کی بہت ہی کھانڈے دے جوڑتے اس جیواتما کولو او سب کچھ کرا لیندی ہے جڑی کی جیواتما کلپنا دے وچ بھی کرنا نہیں چاہندی۔ اس وقت انہاں دے گرو پتا پرمیشور دا اکو ہی جواب سی کہ ہے کنتی پتر، اس دا اکو ہی جڑا نچوڑ نکلدا ہے وہ ہے کامنا۔ کام ہی ایسی چیز ہے جڑی کی بہت ہی سوکشم روپ دے وچ من بدھی اور اندریاں دے وچ کروڑ دا روپ لے کر کے ویاپت رہندی ہے، اور اگر تو اس دو مکت ہونا چاہندا تے اس کامنا نو اس لاسٹ نو اس ہوس نو اس اچھا نو ختم کر لے۔ جب تک تیرے اندر کامنا ختم نہیں ہوئے گی، اچھا ختم نہیں ہوئے گی، تو لگتا نو پراپت ہوندا رہے گا، اور تو جنم مرن دے گیڑ دے وچ آ کر کے اس دا بھگتان دینا ہی رہے گا، کبھی مکتی نو پراپت نہیں کر سکتا۔ تے اس نو جڑ تو یعنی کہ پاپا دی جننی ہے کامنا، کام اس کام نو تو جڑ تو ختم کر اگر تو مکتی نو پراپت کرنا چاہندا ہے۔ تے ویدا شاسترا گرنتا پوتھیاں دے سنتا دے ساری بانی دا ایک کوئی نچوڑ نکلدا ہے کہ اسی اپنی اس لشٹ نو اس اچھا نو ختم کریے۔ تے بھگوان شیو دا اپدیش جڑا ساڈے سوارتھ اور پرمارتھ دونوں دے وچ کام کردا ہے پورن طور تے، اور اسی دے وچ داج لفظ بھی بالکل سپشٹ ہو جاندا ہے کہ اگر اسی اگے ہاتھ اڈ کر کے داج دی منگ کیتی، داج جڑا پربد دے اوپر ڈیپینڈ کردا ہے، یعنی کہ جو پربد لے کر کے جیواتما نے جنم لیا وہ نشچت ہے جو اس دے پاگاں دے وچ ہے اس نوں ملے گا۔ اور اگر لڑکی دے پتا نے پرسن ہو کر کے جد اپنے شریر دا حصہ انگ اپنی پتری ہی دان دے وچ دے دیتی تو اس نے اپنے کول کی رکھ لیا، اس نے سب کچھ دے دیتا، اور اسی ہاتھ اڈ کے اگر اس دے کولوں کچھ ہور منگیا تے اسی تے پکھاری دی شرینی دے وچ لگتا نو پراپت ہو گئے، اور جو کچھ اس نے دتا دین والے نے یعنی کہ پاوے اس دی سمرتھا ہے چاہے اس دی سمرتھا نہیں ہے دونوں دی ایکو ہی گل ہے کہ اگر منگ کر کے اسی لیا اور دین والے نے منگ نو پورا کیتا ਤੇ ਉਸ ਦੀ ਉਸਦੀ ਭਿਕਸ਼ਾ ਦਿੱਤੀ ਹੈ, ਦਾਨ ਨਹੀਂ ਦਿੱਤਾ, ਯਾਨੀ ਕਿ ਉਸਦੀ ਪ੍ਰਸੰਨਤਾ ਨਹੀਂ ਹੈ। ਅਗਰ ਪ੍ਰਸੰਨਤਾ ਨਹੀਂ ਹੈ ਤਾਂ ਸਾਨੂੰ ਉਸਦਾ ਭੁਗਤਾਨ ਦੇਣ ਵਾਸਤੇ ਨਰਕਾਂ ਦੇ ਦਰਵਾਜ਼ੇ ਖੜਕਟਾਣੇ ਪੈਣਗੇ, ਸਾਡੇ ਨਾਂ ਦੀਆਂ ਤਖ਼ਤੀਆਂ ਉੱਥੇ ਪਹਿਲੇ ਹੀ ਲਗਾ ਦਿੱਤੀਆਂ ਜਾਣਗੀਆਂ ਕਿ ਭਾਈ ਇਸ ਲਘੁਤਾ ਨੂੰ ਪ੍ਰਾਪਤ ਜੀਵ ਨੂੰ ਇੱਥੇ ਭੁਗਤਾਨ ਕਰਨ ਵਾਸਤੇ ਕਦੀ ਨਾ ਕਦੀ ਕਿਸੇ ਕਾਲ ਦੇ ਵਿੱਚ ਅਵਸ਼ ਆਉਣਾ, ਤਾਂ ਇਸ ਦੀ ਜਗ੍ਹਾ ਜਿਹੜੀ ਹੈ ਸੁਰੱਖਿਅਤ ਕਰ ਦਿੱਤੀ ਜਾਏ। ਜਿਸ ਤਰੀਕੇ ਨਾਲ ਇਸ ਮੁਲਕ ਦੇ ਵਿੱਚ ਵੀ ਅਸੀਂ ਸਿਨੇਮਾ ਅਕਾਰ ਜਾਂ ਹੋਟਲਾਂ ਦੇ ਵਿੱਚ ਜਾਂਦੇ ਹਾਂ ਤੇ ਆਪਣੇ ਬੈਠਣ ਦੀ ਸੀਟ ਨੂੰ ਪਹਿਲਾਂ ਹੀ ਰਿਜ਼ਰਵ ਕਰਾ ਲੈਂਦੇ ਹਾਂ, ਠੀਕ ਉਸੇ ਤਰੀਕੇ ਦੇ ਨਾਲ ਇਸ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਪਰਮਾਤਮਾ ਦਾ ਅਵਤਾਰ ਜਦੋਂ ਕਿਸੇ ਦੇ ਅੱਗੇ ਹੱਥ ਅੱਡ ਕਰਕੇ ਵਸਤੂ ਸੰਬੰਧ ਜਾਂ ਪਦਾਰਥ ਦੀ ਮੰਗ ਕਰਦਾ ਤੇ ਉਹ ਸਮਝ ਲਓ ਕਿ ਨਰਕਾਂ ਦੇ ਦੁਆਰ ਖਟਖਟਾਉਂਦਾ ਆਪਣੀ ਸੀਟ ਨੂੰ ਰਿਜ਼ਰਵ ਕਰਾ ਰਿਹਾ। ਇਸ ਦਾ ਭੁਗਤਾਨ ਦੇਣ ਵਾਸਤੇ ਉਸਨੂੰ ਜਨਮ ਮਰਨ ਦੇ ਗੇੜ ਦੇ ਵਿੱਚ ਨਿਚਲੇ ਔਰ ਉਤਲੇ ਜਾਮਾਂ ਦੇ ਵਿੱਚ ਅਵਸ਼ ਜਾਣਾ ਪਏਗਾ। ਤੇ ਇਸ ਦੇ ਨਾਲ ਬਿਲਕੁਲ ਸਪਸ਼ਟ ਹੋ ਜਾਂਦਾ ਅੱਜ ਦਾ ਮਜ਼ਮੂਨ ਹੈ ਕਿ ਵਿਆਹ ਦੇ ਵਿੱਚ ਜਿਹੜਾ ਲੈਣ ਦੇਣ ਦਾ ਜਿਹੜਾ ਇਸ ਵਕਤ ਜੋ ਵੀ ਤਰੀਕਾ ਹਿੰਦੁਸਤਾਨ ਯਾਨੀ ਕਿ ਪੂਰੀ ਦੁਨੀਆਂ ਦੇ ਵਿੱਚ ਪ੍ਰਚਲਿਤ ਕੀਤਾ ਗਿਆ, ਇਸੀ ਨੇ ਸਾਰੇ ਸਮਾਜ ਦੀ ਜੜ ਨੂੰ ਖੋਖਲਾ ਕਰਕੇ ਰੱਖ ਦਿੱਤਾ। ਅਸੀਂ ਸਾਰੇ ਹੀ ਲਸਟ ਦੇ ਵਿੱਚ ਆ ਕਰਕੇ, ਮੋਹ ਦੇ ਵਿੱਚ ਆ ਕਰਕੇ, ਅਗਰ ਬਹੁ ਵਿਆਹ ਕਰਕੇ ਆਈ ਹੈ, ਉਹਦੇ ਕੋਲੋਂ ਕੁਛ ਸਮਾਨ ਆਇਆ, ਅਗਰ ਉਹ ਸਾਡੇ ਹਿਸਾਬ ਦੇ ਨਾਲ ਕੁਛ ਘੱਟ ਨਜ਼ਰ ਆਉਂਦਾ ਤੇ ਅਗਰ ਅਸੀਂ ਉਸਦੇ ਵਿੱਚ ਆਪਣੀ ਤਰਫੋਂ ਕੁਛ ਹੋਰ ਸਮਾਨ ਮਿਲਾ ਕਰਕੇ ਆਪਣੇ ਰਿਸ਼ਤੇਦਾਰੀ ਚ ਵੰਡ ਦੇਈਏ ਤੇ ਕਿਆ ਉਸਦੇ ਨਾਲ ਸਾਡਾ ਉਧਾਰ ਨਹੀਂ ਹੋ ਸਕਦਾ? ਵਿਚਾਰ ਕਰਨ ਵਾਲੀ ਗੱਲ ਹੈ ਕਿ ਅੱਜ ਅਗਰ ਸੱਸ ਦਾ ਟਾਈਮ ਹੈ ਤੇ ਕੱਲ ਕੋਈ ਐਸਾ ਟਾਈਮ ਅਵਸ਼ ਆਏਗਾ ਜਦੋਂ ਬਹੂ ਦਾ ਟਾਈਮ ਕਿਹਾ ਜਾਏਗਾ। ਸਾਧ ਸੰਗਤ ਜੀ, ਉਸ ਵੇਲੇ ਤਮਾਸ਼ਾ ਦੇਖਣ ਵਾਲਾ ਹੋਏਗਾ। ਕਿਤਨੀਆਂ ਹੀ ਫਰਿਆਦਾ ਗੁਰੂ ਪਾਸ ਆਉਂਦੀਆਂ ਨੇ, ਜਿਹੜਾ ਕੋਲ ਬੈਠ ਕਰਕੇ ਸੁਣੋ ਤੇ ਸਹੀ ਕੈਸੇ ਕੈਸੇ ਤਮਾਸ਼ੇ ਹੁੰਦੇ ਨੇ। ਕਾਰਨ ਕੀ ਸੀ ਕਿ ਜਦੋਂ ਸੱਸ ਦਾ ਟਾਈਮ ਸੀਗਾ ਉਸਨੇ ਬਹੂ ਦੀ ਕਦਰ ਨਹੀਂ ਕੀਤੀ, ਔਰ ਜਦੋਂ ਬਹੂ ਦਾ ਟਾਈਮ ਆਇਆ ਉਸਨੇ ਸੱਸ ਨੂੰ ਝਾੜੂ ਲਗਾ ਕੇ ਘਰੋਂ ਬਾਹਰ ਕੱਢ ਦਿੱਤਾ। ਹੁਣ ਵਿਚਾਰ ਕਰਕੇ ਦੇਖ ਲਓ ਇਸਦਾ ਕਾਰਨ ਕੀ ਸੀ? ਇਸਦਾ ਕਾਰਨ ਇੱਕੋ ਹੀ ਸੀ, ਲਸਟ, ਹਵਸ, ਇੱਛਾ, ਕਾਮਨਾ। ਯਾਨੀ ਕਿ ਸਾਡੀ ਇੱਛਾ ਔਰ ਕਾਮਨਾ ਜਿਤਨੀ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਤਨੀ ਉਹ ਫੈਲਦੀ ਜਾਂਦੀ ਹੈ, ਔਰ ਜਿਤਨੀ ਫੈਲਦੀ ਜਾਂਦੀ ਹੈ ਉਤਨਾ ਹੀ ਅਸੀਂ ਨਰਕਾਂ ਦੇ ਵਿੱਚ ਆਪਣੇ ਜਨਮ ਪੱਕੇ ਕਰੀ ਜਾਂਦੇ ਹਾਂ। ਅਸੀਂ ਕਦੀ ਵੀ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਯਾਨੀ ਕਿ ਸਵਾਗਨ ਦੇ ਬਣਨ ਦੇ ਰਸਤੇ ਤੇ ਅੱਜ ਤੱਕ ਪਹਿਲਾ ਕਦਮ ਰੱਖਿਆ ਹੀ ਨਹੀਂ, ਤੇ ਚੱਲਾਂਗੇ ਕਦੋਂ ਔਰ ਮੰਜ਼ਿਲ ਨੂੰ ਕਦੋਂ ਪ੍ਰਾਪਤ ਕਰਾਂਗੇ ਔਰ ਕਦੋਂ ਅਸੀਂ ਆਪਣੇ ਪਤੀ ਦੀ ਬਗਲ ਦੇ ਵਿੱਚ ਬੈਠਾਂਗੇ? ਸੀਤਾ ਦਾ ਵਾਸ ਕਿੱਥੇ ਸੀ? ਆਪਣੇ ਪਤੀ ਪਰਮੇਸ਼ਵਰ ਦੀ ਬਗਲ ਦੇ ਵਿੱਚ, ਔਰ ਪਹਿਲੇ ਸੀਤਾ ਦਾ ਨਾਮ ਲਿਆ ਜਾਂਦਾ, ਰਾਮ ਦਾ ਨਹੀਂ, ਸੀਤਾ ਰਾਮ ਕਿਹਾ ਜਾਂਦਾ। ਯਾਨੀ ਕਿ ਸੀਤਾ ਦਾ ਮਾਨ ਕਦਰ ਦਿੱਤਾ ਜਾਂਦਾ ਇਸਤਰੀ ਨੂੰ, ਔਰ ਇਸਤਰੀ ਦਾ ਕਦਰ ਅਸੀਂ ਕਿਆ ਕਰ ਰਹੇ ਹਾਂ ਕਿ ਪੇਟ ਦੇ ਵਿੱਚ ਆਉਂਦੇ ਹੀ ਉਸ ਨੂੰ ਨਿਕਾਲਣ ਦਾ ਇੰਤਜ਼ਾਮ ਕਰ ਰਹੇ ਹਾਂ? ਵਿਚਾਰ ਕਰਕੇ ਦੇਖ ਲਓ, ਐਸੇ ਪਾਪ ਦੇ ਭਾਗੀ ਬਣ ਰਹੇ ਹਾਂ ਕਿ ਜਿਸ ਪਾਪ ਤੋਂ ਮੁਕਤ ਹੋਣ ਵਾਸਤੇ ਕਈ ਅਰਬ ਜਨਮ ਸਾਨੂੰ ਲੈਣੇ ਪੈਣਗੇ, ਤਦ ਵੀ ਅਸੀਂ ਮੁਕਤੀ ਨੂੰ ਨਹੀਂ ਹਾਸਲ ਕਰ ਸਕਦੇ। ਫਿਰ ਵੀ ਕੈਸੇ ਦੋ ਚਾਰ ਲਫ਼ਜ਼ ਲੈ ਕਰਕੇ ਬੈਠੇ ਅਹੰਕਾਰ ਦੇ ਵਿੱਚ ਗਰਕ ਹੋ ਰਹੇ ਹਾਂ ਕਿ ਅਸੀਂ ਨਾਮ ਲੈ ਲਿਆ, ਅੰਮ੍ਰਿਤ ਲੈ ਲਿਆ, ਅਸੀਂ ਮੁਕਤੀ ਹੋ ਜਾਏਗੀ, ਮਰਨ ਦੇ ਬਾਅਦ ਉਹ ਤਾਕਤ ਆਏਗੀ, ਪਰਮਾਤਮਾ ਪਰਮੇਸ਼ਵਰ ਆਏਗਾ, ਸਾਨੂੰ ਸੁਹਾਗਣ ਬਣਾ ਦੇਗਾ। ਵਿਚਾਰ ਕਰਕੇ ਦੇਖ ਲਓ, 84 ਲੱਖ ਸੂਟਾਂ ਦਾ ਇਹ ਨਰਕ ਕੋਰ ਪਾਪ ਜਿਹੜਾ ਤੈਅ ਕਰਨ ਦੇ ਬਾਅਦ ਜੀਵਾਤਮਾ ਨੂੰ ਇੱਕ ਮੌਕਾ ਮਿਲਦਾ ਹੈ ਆਪਣਾ ਕਲਿਆਣ ਕਰਨ ਵਾਸਤੇ। ਹੁਣ ਅਸੀਂ ਕਹੀਏ ਕੋਈ ਭਜਨ ਕਰਨਾ ਚਾਹੁੰਦਾ, ਅਸੀਂ ਭਜਨ ਨਹੀਂ ਕਰਨ ਦੇਵਾਂਗੇ। ਕੋਈ ਤਰੱਕੀ ਕਰਨਾ ਚਾਹੁੰਦਾ, ਅਸੀਂ ਤਰੱਕੀ ਨਹੀਂ ਕਰਨ ਦੇਵਾਂਗੇ। ਕੋਈ ਅੱਗੇ ਵਧਣਾ ਚਾਹੁੰਦਾ, ਅਸੀਂ ਅੱਗੇ ਵਧਣ ਨਹੀਂ ਦੇਵਾਂਗੇ। ਤੇ ਕਿਆ ਕੋਈ ਅੱਛੀ ਗੱਲ ਹੈ? ਅਸੀਂ ਪੁੰਨ ਕਮਾ ਰਹੇ ਹਾਂ ਜਾਂ ਪਾਪ ਕਮਾ ਰਹੇ ਹਾਂ? ਉਸੇ ਤਰੀਕੇ ਦੇ ਨਾਲ ਉਹ ਜੀਵਾਤਮਾ ਜਿਹੜੀ ਇਨਸਾਨ ਦਾ ਜਨਮ ਲੈਣ ਵਾਸਤੇ ਇਸਤਰੀ ਦੇ ਪੇਟ ਦੇ ਵਿੱਚ ਆਈ ਹੈ, ਵਿਚਾਰ ਕਰਕੇ ਦੇਖੋ, ਪਰਮਾਤਮਾ ਨੇ ਆਪ ਉਸਨੂੰ ਇਹ ਚੋਲਾ ਬਖਸ਼ਿਆ, ਉਹ ਚੋਲਾ ਬਖਸ਼ ਰਿਹਾ। ਪਰਮਾਤਮਾ ਦੇਣ ਵਾਲਾ ਅਕਾਲ ਪੁਰਖ ਹੈ, ਔਰ ਅਸੀਂ ਜੱਲਾਦ ਬਣ ਕਰਕੇ ਤਲਵਾਰ ਲਾ ਕਰਕੇ ਉਸ ਪੇਟ ਦੇ ਸਾਹਮਣੇ ਖੜੇ ਆ ਕਿ ਤੂੰ ਜਨਮ ਤਾਂ ਲੈ ਕਰਕੇ ਦਿਖਾ। ਜਨਮ ਲੈਣ ਤੋਂ ਪਹਿਲਾਂ ਹੀ ਉਸਦਾ ਜੋ ਹੈ ਕਤਲ ਕਰ ਦਿੰਦੇ ਆ। ਵਿਚਾਰ ਕਰਕੇ ਦੇਖ ਲਓ, ਕਿਤਨਾ ਕੋਰ ਪਾਪ ਅਸੀਂ ਕਮਾ ਰਹੇ ਹਾਂ, ਔਰ ਉਸਦੇ ਬਾਅਦ ਵੀ ਆਪਣੇ ਆਪ ਨੂੰ ਗੁਰਮੁਖ ਕਹਿਲਾਉਣਾ ਪਸੰਦ ਕਰਦੇ ਹਾਂ, ਸਤਸੰਗੀ ਕਹਿਲਾਉਣਾ ਪਸੰਦ ਕਰਦੇ ਹਾਂ, ਬਾਬਾ ਜੀ ਦੇ ਚੇਲੇ ਕਹਿਲਾਉਣਾ ਪਸੰਦ ਕਰਦੇ ਹਾਂ। ਵਿਚਾਰ ਕਰਕੇ ਦੇਖ ਲਓ, ਇਹ ਦਾੜੀ ਕਦੇ ਵੀ ਨਹੀਂ ਹਿੱਲੇਗੀ ਜਿਹੜੀ ਕਿ ਫਾਂਸੀ ਤੋਂ ਛੁਡਾ ਸਕਦੀ ਹੈ। ਇਹ ਸੂਲ ਦੀ ਸਜ਼ਾ, ਇਹ ਸੂਲ ਦੇ ਜਨਮ, ਕਈ ਅਰਬ ਜਨਮ ਅਸੀਂ ਆਪ ਆਪਣੇ ਹੱਥੀਂ ਪੱਕੇ ਕੀਤੇ ਨੇ। ਉਸਦਾ ਕਾਰਨ ਕੀ ਹੈ? ਸਭ ਦੇ ਪਿੱਛੇ ਇੱਕੋ ਹੀ ਕਾਰਨ ਹੈ ਕਿ ਸਾਡੀ ਇੱਛਾ ਪੂਰਤੀ ਹੋ ਜਾਏ, ਪੁੱਤਰ ਪੈਦਾ ਹੋਏ। ਬੇਸ਼ੱਕ ਸਾਡਾ ਕਿਤਨਾ ਵੀ ਐਦੀ ਹੋਏ, ਪਰ ਬਹੁਤ ਸਾਰੀਆਂ ਵਸਤੂਆਂ ਪਦਾਰਥ ਕਮਾ ਕਰਕੇ ਲਿਆਏਗਾ, ਇਸਤਰੀ ਵੀ ਲੈ ਕੇ ਆਏਗਾ, ਉਹਦੇ ਨਾਲ ਬਹੁਤ ਸਾਰੀਆਂ ਹੋਰ ਵਸਤੂਆਂ ਵੀ ਮਿਲਣਗੀਆਂ। ਯਾਨੀ ਕਿ ਜਿਤਨਾ ਵੀ ਅਸੀਂ ਇਸ ਲਸਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹ ਲਸਟ ਫੈਲਦੀ ਜਾਂਦੀ ਹੈ। ਔਰ ਅਗਰ ਇਹੀ ਚੀਜ਼ ਨੂੰ ਅਸੀਂ ਖਤਮ ਕਰ ਦਈਏ, ਇੱਛਾ ਨੂੰ ਮਾਰ ਦਈਏ, ਕਾਮਨਾ ਨੂੰ ਖਤਮ ਕਰ ਦਈਏ, ਤੇ ਅਸੀਂ ਉਸ ਪਰਮਾਤਮਾ ਦੀ ਪ੍ਰਸੰਨਤਾ ਨੂੰ ਪ੍ਰਾਪਤ ਕਰਨ ਦੇ ਅਧਿਕਾਰੀ ਬਣ ਜਾਂਦੇ ਹਾਂ। ਔਰ ਜਦੋਂ ਅਸੀਂ ਅਧਿਕਾਰੀ ਬਣ ਜਾਂਦੇ ਹਾਂ ਉਦੋਂ ਹੀ ਸਾਨੂੰ ਉਹ ਪਰਮਾਤਮਾ ਜਿਹੜਾ ਹੱਥ ਅੱਗੇ ਦੇ ਕਰਕੇ ਆਪਣੇ ਨਾਲ ਮੇਲ ਲੈਂਦਾ। ਕੋਈ ਵੀ ਜੀਵਾਤਮਾ ਅਗਰ ਇਹ ਸਮਝੇ ਕਿ ਇਹ ਲਹੂ ਫੁੱਟਣਗੇ, ਇਹਨਾਂ ਦੇ ਵਿੱਚੋਂ ਪ੍ਰਕਾਸ਼ ਹੋਏਗਾ, ਆਵਾਜ਼ ਸੁਣਾਈ ਦੇਗੀ, ਅੰਗੂਠੇ ਦੇ ਕੇ ਕੰਨਾਂ 'ਚ ਅਸੀਂ ਧੁੰਨ ਨੂੰ ਸੁਣ ਲਵਾਂਗੇ, ਇਹ ਸਾਰਾ ਭਰਮ ਫੈਲਾਇਆ ਗਿਆ ਇਸ ਜਗਤ ਦੇ ਵਿੱਚ। ਅਧੂਰਾ ਮਤ ਦਾ ਪ੍ਰਚਾਰ ਕੀਤਾ ਜਾ ਰਿਹਾ। ਅਧੂਰਾ ਮਤ ਕਦੀ ਜੀਵਾਤਮਾ ਨੂੰ ਪੂਰਾ ਕਰ ਹੀ ਨਹੀਂ ਸਕਦਾ। ਇਹ ਧੁੰਨ ਨਿਰੰਤਰ ਬਾਣੀ ਆ ਰਹੀ ਹੈ, ਜੜ ਚੇਤਨ ਸਭ ਦੇ ਵਿੱਚ ਦੇ ਰਹੀ ਹੈ। ਇਹ ਉਸੀ ਨੂੰ ਸੁਣਾਈ ਦਿੰਦੀ ਹੈ ਜਿਸ ਨੂੰ ਅਕਾਲ ਪੁਰਖ ਸੁਣਾਉਣਾ ਚਾਹੁੰਦਾ ਹੈ। ਅਕਾਲ ਪੁਰਖ ਕਿਸ ਨੂੰ ਸੁਣਾਏਗਾ? ਜਿਹੜੀ ਆਪਣੀ ਇੱਛਾ ਨੂੰ ਖਤਮ ਕਰ ਲਏਗਾ। ਹੁਣ ਇੱਛਾ ਕਿਸ ਦੀ ਹੈ? ਸਰੀਰ ਦੀ ਇੱਛਾ ਹੈ, ਮਨ ਦੀ ਇੱਛਾ ਹੈ, ਬੁੱਧੀ ਦੀ ਇੱਛਾ ਹੈ, ਮਨ ਬੁੱਧੀ ਔਰ ਇੰਦਰੀਆਂ। ਗੁਰੂ ਨਾਨਕ ਸਾਹਿਬ ਨੇ ਇੱਕੋ ਹੀ ਲਫ਼ਜ਼ ਦਾ ਇਸਤੇਮਾਲ ਕੀਤਾ। ਜਿਸ ਜੀਵਾਤਮਾ ਨੇ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਆਪਣੇ ਸਰੀਰ ਨੂੰ ਸੰਸਾਰ ਦੇ ਵਿੱਚੋਂ ਕੱਢ ਲਿਆ, ਉਸਨੇ ਪਰਮਾਰਥ ਨੂੰ ਹਾਸਲ ਕਰ ਲਿਆ। ਪਰਮਾਰਥ ਯਾਨੀ ਪਰਮਾਰਥ, ਪਰਮਾਰਥ ਕੀ ਸੀਗਾ? ਉਸ ਪਰਮਾਤਮਾ ਦਾ ਗੁਣ ਜਿਸ ਨੂੰ ਨਾਮ ਜਾਂ ਸ਼ਬਦ ਕਹਿੰਦੇ ਨੇ, ਯਾਨੀ ਕਿ ਸਦਾ ਲਈ ਸੁਹਾਗਣ ਹੋ ਕਰਕੇ ਆਪਣੇ ਪਤੀ ਦੀ ਬਗਲ ਦੇ ਵਿੱਚ ਹਮੇਸ਼ਾ ਲਈ ਸਥਿਤ ਹੋ ਗਈ। ਇਸਦਾ ਇੱਕੋ ਹੀ ਕਾਰਨ ਹੈ ਕਿ ਜਦ ਤੱਕ ਅਸੀਂ ਇਸ ਸਰੀਰ ਨੂੰ ਸੰਸਾਰ ਚੋਂ ਨਹੀਂ ਕੱਢਦੇ, ਇਹ ਆਧਾਰ ਹੈ। ਇਸ ਆਧਾਰ ਨੂੰ ਅਪਣਾਏ ਬਿਨਾਂ ਜਿਤਨੀਆਂ ਵੀ ਵਿਧੀਆਂ ਅਸੀਂ ਅਪਣਾ ਰੱਖੀਆਂ ਨੇ, ਜਿਤਨੇ ਵੀ ਤਰੀਕੇ ਅਸੀਂ ਅਪਣਾ ਕਰਕੇ ਅਸੀਂ ਕੁਰਬਾਨ ਜਾ ਰਹੇ ਹਾਂ, ਤਾਂ ਸੰਗਤ ਜੀ ਸਾਡੀ ਸਾਰੀ ਅਸਤੀ ਤਾਂ ਖਤਮ ਹੋ ਚੁੱਕੀ। ਇਸ ਵਕਤ ਜਿਹੜੇ ਅਸੀਂ ਆਪਣੀ ਆਖਰੀ ਸਟੇਜ ਤੇ ਬੈਠੇ ਹਾਂ, ਵਿਚਾਰ ਕਰਕੇ ਦੇਖ ਲਓ, ਕਿਆ ਸਾਡੇ ਅੰਤਰ ਦੇ ਵਿੱਚ ਮਨ ਨਿਰਮਲ ਹੋ ਗਿਆ? ਕਿਆ ਸਾਡਾ ਵਿਸ਼ੇ ਵਿਕਾਰ ਖਤਮ ਹੋ ਗਿਆ? ਕਿਆ ਸਾਡੀ ਲਸਟ ਖਤਮ ਹੋ ਗਈ? ਕਿਆ ਇੱਛਾ ਕਾਮਨਾ ਪੂਰੀ ਹੋ ਗਈ? ਵਿਚਾਰ ਕਰਕੇ ਦੇਖ ਲਓ, ਕਿਤਨੇ ਸ਼ਰਮ ਦੀ ਗੱਲ ਹੈ ਕਿ ਇੱਕ ਅਕਾਲ ਪੁਰਖ ਪਰਮਾਤਮਾ ਇਸ ਜਗ੍ਹਾ ਦੇ ਵਿੱਚ ਪ੍ਰਗਟ ਹੁੰਦਾ। ਉਹ ਪ੍ਰਗਟ ਹੋ ਕਰਕੇ ਕੀ ਕਹਿੰਦੇ ਨੇ ਆਪਣੇ ਸ਼ਿਸ਼ਿਆਂ ਨੂੰ? ਕਿ ਆਪਣੇ ਸ਼ਿਸ਼ਿਆਂ ਨੂੰ ਕਹਿੰਦੇ ਨੇ ਵੀ ਤੁਹਾਡੀ ਕੋਈ ਕਾਮਨਾ ਬਾਕੀ ਹੈ? ਕੋਈ ਇੱਛਾ ਬਾਕੀ ਹੈ? ਤੀਆਂ ਪੁੱਤਰ ਪੋਤਰੇ ਪੋਤਰੀਆਂ ਦੋਸਤ ਤੇ ਸਭ ਵਿਆਹ ਚੁੱਕੇ, ਸਭ ਦੇ ਜ਼ਮੀਨ ਜਾਇਦਾਦ ਪੱਕੇ ਕਰ ਚੁੱਕੇ, ਉਸ ਦੇ ਤੇ ਅਗਲੇ ਮਨੁੱਖੇ ਜਨਮ ਦੇ ਵਿੱਚ ਅਸੀਂ ਕਿਸ ਚੀਜ਼ ਨੂੰ ਪ੍ਰਾਪਤ ਕਰ ਲਵਾਂਗੇ? ਇਹੀ ਮਨ ਦੀ ਇੱਕ ਚਾਲ ਹੈ ਜਿਸ ਨੇ ਸਾਨੂੰ ਭਰਮਾ ਕਰਕੇ ਰੱਖ ਦਿੱਤਾ ਹੈ ਕਿ ਅਸੀਂ ਰੂਹਾਨੀ ਮੰਡਲਾਂ ਦੇ ਵਿੱਚ ਆ ਕਰਕੇ ਡਿਊਟੀਆਂ ਦੇਵਾਂਗੇ, ਉਸ ਤੋਂ ਅੱਗੇ ਪਾਰ ਕਰ ਜਾਵਾਂਗੇ। ਸਾਧ ਸੰਗਤ ਜੀ, ਉਹ ਬ੍ਰਹਮ ਕੋਈ ਬੇਵਕੂਫ ਨਹੀਂ ਹੈਗਾ ਜਿਹੜਾ ਕਿ ਬਾਰਡਰ ਤੇ ਬਿਲਕੁਲ ਬੈਠਾ ਤ੍ਰਿਲੋਕੀ ਨਾਥ। ਇਹਨੂੰ ਪਤਾ ਨਹੀਂ ਹੈ ਕਿ ਪਰ ਬ੍ਰਹਮ ਦੇ ਵੀ ਅਵਿਨਾਸ਼ੀ ਮੁਲਕ ਦੇ ਯਾਨੀ ਕਿ ਪਰਮਾਤਮਾ ਅਕਾਲ ਪੁਰਖ ਬੈਠਾ ਕਿ ਮੈਂ ਪਾਰ ਕਰਕੇ ਤੇ ਅਵਿਨਾਸ਼ੀ ਹੋ ਜਾਵਾਂ। ਉਹਨੂੰ ਅੱਜ ਤੱਕ ਇਸ ਸੋਝੀ ਨਹੀਂ ਆਈ ਯਾਨੀ ਕਿ ਇਸ ਮੁਲਕ ਚੋਂ ਨਿਕਲ ਨਹੀਂ ਸਕਿਆ ਤ੍ਰਿਲੋਕੀ ਦੇ ਵਿੱਚੋਂ, ਜਨਮ ਔਰ ਮਰਨ ਦੇ ਗੇੜ ਦੇ ਵਿੱਚ ਆ। ਬਿਲਕੁਲ ਸਪਸ਼ਟ ਬਾਣੀ ਗੀਤਾ ਦੇ ਵਿੱਚ ਮਿਲਦੀ ਹੈ ਕਿ ਇਹ ਜੋ ਕੀੜਾ ਦੇਖਦੇ ਹੋ ਨਾ, ਉਦੋਂ ਇਹ ਕਈ ਵਾਰ ਬ੍ਰਹਮਾ ਵਿਸ਼ਣ ਮੇਜ ਜੈਸੀ ਉੱਚੀ ਗਤੀ ਪ੍ਰਾਪਤ ਕਰ ਚੁੱਕਾ। ਅਬ ਇਹ ਕਰਮੋ ਕੇ ਅਧੀਨ, ਕਰਮ ਕਿਹੜੇ ਨੇ? ਇੱਛਾ, ਇੱਛਾ ਕੇ ਅਧੀਨ ਅਬ ਇਹ ਫਿਰ ਨਰਕ ਯਾਨੀ ਕਿ ਗੰਦੀ ਨਾਲੀ ਕੇ ਕੀੜੇ ਕੀ ਜੂਨ ਮੇ ਹੈ। ਤੇ ਵਿਚਾਰ ਕਰਕੇ ਦੇਖ ਲਓ, ਅਸੀਂ ਬ੍ਰਹਮਾ ਵਿਸ਼ਣ ਮੇਜ ਕਈ ਵਾਰੀ ਬਣ ਚੁੱਕੇ ਹਾਂ, ਉਸ ਦੇ ਬਾਅਦ ਵੀ ਅਗਰ ਇਹ ਮੰਡਲ ਪਾਰ ਨਹੀਂ ਕਰ ਚੱਕੇ ਤੇ ਕਿਆ ਅਗਲੇ ਇਨਸਾਨ ਦੇ ਜਨਮ ਵਿੱਚ ਜਾਂ ਕਿਸੇ ਹੋਰ ਉਤਲੇ ਮੰਡਲ ਦੇ ਵਿੱਚ ਸੂਖਮ ਕਾਰਨ ਲੋਕਾਂ ਦਾ ਚੋਲਾ ਲੈ ਕਰਕੇ ਮੰਡਲਾਂ ਨੂੰ ਪਾਰ ਕਰ ਲਵਾਂਗੇ? ਇਹ ਸਾਰਾ ਭਰਮ ਫੈਲਾ ਰੱਖਿਆ, ਔਰ ਜਿਤਨੇ ਵੀ ਮਤ ਔਰ ਧਰਮ ਨੇ ਇਹ ਸਭ ਕੈਦੀ ਬਣਾਉਣ ਵਾਸਤੇ। ਸੰਤ ਇਸ ਮੁਲਕ ਦੇ ਵਿੱਚ ਕੋਈ ਵੀ ਧਰਮ ਚਲਾਉਣ ਵਾਸਤੇ ਨਹੀਂ ਆਉਂਦੇ, ਬਿਲਕੁਲ ਹੀ ਸਾਨੂੰ ਸਪਸ਼ਟ ਲੋੜ ਤੇ ਜਾਣ ਲੈਣਾ ਚਾਹੀਦਾ। ਔਰ ਜਿਹੜੇ ਧਰਮ ਬਣ ਚੁੱਕੇ ਨੇ ਉਹ ਦਲਦਲ ਬਣ ਚੁੱਕੀ, ਉਹਨਾਂ ਚੋਂ ਨਿਕਲਣ ਵਾਸਤੇ ਹੀ ਉਪਦੇਸ਼ ਦਿੱਤਾ ਜਾਂਦਾ। ਔਰ ਅਗਰ ਅਸੀਂ ਇਸ ਬਾਣੀ ਨੂੰ ਸਮਝਣਾ ਯਾਨੀ ਕਿ ਵਿਚਾਰ ਕਰਨਾ ਚਾਹੁੰਦੇ ਹਾਂ, ਹਾਸਲ ਕਰਨਾ ਚਾਹੁੰਦੇ ਹਾਂ ਕੋਈ, ਤੇ ਸਭ ਤੋਂ ਪਹਿਲੇ ਆਪਣੇ ਘਰੋਂ ਨਿਕਲਣ ਤੋਂ ਉਹ ਮਤ ਔਰ ਧਰਮ ਨੂੰ ਘਰ ਦੇ ਬਕਸੇ ਦੇ ਵਿੱਚ ਕੈਦ ਕਰਕੇ ਆਓ ਕਿ ਅਸੀਂ ਕਿਸੇ ਵੀ ਮਤ ਜਾਂ ਧਰਮ ਦੇ ਅਨੁਯਾਈ ਨਹੀਂ ਹਾਂ, ਅਸੀਂ ਪਰਮਾਤਮਾ ਦਾ ਅੰਸ਼, ਅਵਿਨਾਸ਼ੀ ਦਾ ਅੰਸ਼ ਹਾਂ। ਅਸੀਂ ਉਹ ਗੁਣ ਹਾਸਲ ਕਰਨੇ ਨੇ ਜਿਹਦੇ ਨਾਲ ਅਸੀਂ ਸਦਾ ਲਈ ਅਵਿਨਾਸ਼ੀ ਹੋ ਕਰਕੇ ਸੁਹਾਗਣ ਬਣ ਜਾਈਏ। ਸੋ ਪਹਿਲੇ ਬਚਨ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕਰ ਦਿੱਤਾ, ਮੁੰਦ ਇਆਣੀ ਪੇੜੀ ਹੈ। ਮੁੰਦ ਕਹਿੰਦੇ ਨੇ ਅੰਧੇ ਨੂੰ, ਇਆਣੀ ਕਹਿੰਦੇ ਨੇ ਮੂਰਖ ਨੂੰ, ਪੇੜੀ ਕਹਿੰਦੇ ਨੇ ਪੇਕੇ ਨੂੰ। ਪੇਕੇ ਦੇ ਵਿੱਚ ਯਾਨੀ ਕਿ ਇਸ ਜਗਤ ਦੇ ਵਿੱਚ ਅਸੀਂ ਹਿੰਦੁਸਤਾਨ ਦੇ ਵਿੱਚ ਦੇਖਦੇ ਹਾਂ ਬਾਲ ਵਿਵਾਹ ਜਿਹੜਾ ਬਹੁਤ ਜ਼ਿਆਦਾ ਪ੍ਰਚਲਿਤ ਸੀ, ਹੁਣ ਵੀ ਬਾਲ ਵਿਵਾਹ ਚੱਲਦਾ ਹੈ। ਵਿਚਾਰ ਕਰਕੇ ਦੇਖ ਲਓ, ਜਦੋਂ ਬਾਲਿਕਾ ਦਾ ਵਿਵਾਹ ਨਿਸ਼ਚਿਤ ਕਰ ਦਿੱਤਾ ਜਾਂਦਾ ਤੇ ਉਹ ਉਸਦੀ ਉਮਰ ਜਿਹੜੀ ਹੈ ਇਤਨੀ ਛੋਟੀ ਹੁੰਦੀ ਹੈ, ਬੁੱਧੀ ਦਾ ਵਿਕਾਸ ਨਹੀਂ ਹੁੰਦਾ, ਉਹ ਅੰਧੀ ਔਰ ਮੂਰਖ ਕਹੀ ਜਾ ਸਕਦੀ ਹੈ। ਉਸੀ ਭਾਵ ਨੂੰ ਇਸ ਬਚਨ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕੀਤਾ ਕਿ ਮੁੰਦ ਇਆਣੀ ਪੇੜੀ ਹੈ, ਯਾਨੀ ਕਿ ਅੰਧੀ ਆ, ਮੂਰਖ ਹੈ ਆਪਣੇ ਪੇਕੇ ਘਰ ਦੇ ਵਿੱਚ। ਕਿਉਂ ਕਰ ਹਰ ਦਰਸ਼ਨ ਪਿਖਿਆ, ਉਹ ਆਪਣੇ ਪਤੀ ਦਾ ਦਰਸ਼ਨ ਆਪਣੇ ਪੇਕੇ ਦੇ ਵਿੱਚ ਆਪਣੇ ਘਰ ਰਹਿੰਦੇ ਹੋਏ ਕਿਉਂ ਕਰ ਸਕਦੀ ਹੈ? ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖੇ,
ਸਾਹੁਰੇ ਕੰਮ ਸਿੱਖਿਆ। ਅਗਰ ਹਰੀ ਕਿਰਪਾ ਕਰਦੇ, ਇਹਦੇ ਦੋ ਵਾਰੀ ਹਰੀ ਲਫ਼ਜ਼ ਆਇਆ, ਪਹਿਲਾ ਹਰੀ ਅਕਾਲ ਪੁਰਖ ਲਈ ਹੈ, ਦੂਸਰਾ ਹਰੀ ਜਿਹੜਾ ਹੈ ਇਸ ਜਗਤ ਦੇ ਵਿੱਚ ਜੋ ਤਾਕਤ ਜਿਸ ਘੱਟ ਦੇ ਵਿੱਚ ਪ੍ਰਗਟ ਹੋ ਜਾਂਦੀ ਹੈ ਉਸ ਨੂੰ ਹਰੀ ਕਿਹਾ। ਪਰ ਇਸ ਦੇ ਨਾਲ ਇਹ ਬਚਨ ਵੀ ਬਿਲਕੁਲ ਸਪਸ਼ਟ ਤੌਰ ਤੇ ਧਾਰਨ ਕਰ ਲਓ, ਬਿਲਕੁਲ ਆਪਣੇ ਵਹਿਮ ਭਰਮ ਨਿਕਾਲ ਦੋ ਕਿ ਅਗਰ ਜੀਵਾਤਮਾ ਅਕਾਲ ਪੁਰਖ ਪਰਮਾਤਮਾ ਨੂੰ ਮਿਲ ਲੈਂਦੀ ਹੈ, ਪ੍ਰਾਪਤ ਕਰ ਲੈਂਦੀ ਹੈ ਤੇ ਉਹ ਅਕਾਲ ਪੁਰਖ ਨਹੀਂ ਜੇ ਬਣ ਜਾਂਦੀ, ਆਤਮਾ ਆਤਮਾ ਹੀ ਰਹਿੰਦੀ ਹੈ, ਅਕਾਲ ਪੁਰਖ ਅਕਾਲ ਪੁਰਖ ਹੀ ਰਹਿੰਦਾ। ਸਿਰਫ ਸਮਝਾਉਣ ਦੀ ਗੱਲ ਹੈ, ਇੱਕ ਮਾਨ ਦਿੱਤਾ ਗਿਆ ਉਸ ਆਤਮਾ ਨੂੰ, ਉਸ ਸਰੀਰ ਨੂੰ ਜਿਸ ਨੇ ਉਸ ਸਰੀਰ ਦੇ ਵਿੱਚ ਰਹਿ ਕਰਕੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਇਸ ਕਰਕੇ ਉਸ ਨੂੰ ਹਰੀ ਕਹਿਤਾ। ਕਿਉਂ? ਕਿਉਂਕਿ ਹਰੀ ਨਾਲ ਅਭੇਦ ਹੋ ਕਰਕੇ ਹਰੀ ਦੀ ਤਾਕਤ ਜਿਹੜੀ ਹੈ ਉਸ ਜੀਵਾਤਮਾ ਦੇ ਜ਼ਰੀਏ ਇਸ ਜਗਤ ਦੇ ਵਿੱਚ ਕੰਮ ਕਰਦੀ ਹੈ, ਇਸ ਕਰਕੇ ਉਸ ਨੂੰ ਹਰੀ ਕਹਿ ਦਿੱਤਾ ਗਿਆ। ਪਰ ਉਹ ਹਰੀ ਹੋ ਨਹੀਂ ਜਾਂਦੀ, ਅਕਾਲ ਪੁਰਖ ਬਣ ਨਹੀਂ ਜਾਂਦੀ, ਅਕਾਲ ਪੁਰਖ ਅਕਾਲ ਪੁਰਖ ਹੀ ਰਹਿੰਦਾ ਹੈ, ਔਰ ਜੀਵਾਤਮਾ ਦੀ ਆਪਣੀ ਸੁਤੰਤਰਤਾ ਯਾਨੀ ਕਿ ਜੀਵ ਹੀ ਰਹਿੰਦਾ ਹੈ, ਉਹ ਕਦੀ ਵੀ ਪਰਮਾਤਮਾ ਨਹੀਂ ਹੋ ਜਾਂਦਾ। ਲਫ਼ਜ਼ ਅਧੂਰੇ ਨੇ, ਉਹਨਾਂ ਦੇ ਅਰਥ ਅਧੂਰੇ ਨੇ, ਤੇ ਕਿਸ ਤਰੀਕੇ ਦੇ ਨਾਲ ਉਸ ਪਰਮਾਤਮਾ ਨੂੰ ਪੂਰਨਤਾ ਨੂੰ ਅਸੀਂ ਵਿਅਕਤ ਕਰ ਸਕਦੇ ਹਾਂ। ਯਾਨੀ ਕਿ ਇਹ ਮਾਣ ਦਿੱਤਾ ਗਿਆ ਉਸ ਜੀਵਾਤਮਾ ਨੂੰ ਜਿਸ ਨੇ ਮਨੁੱਖੇ ਜਨਮ ਦੇ ਵਿੱਚ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਇਸੀ ਤੋਂ ਸਾਰੇ ਭਰਮ ਸਾਡੇ ਜਿਹੜੇ ਨੇ ਦੂਰ ਹੋ ਜਾਣਗੇ। ਉਸੀ ਦੇ ਨਾਲ ਇੱਕ ਚੀਜ਼ ਬਿਲਕੁਲ ਇਹ ਵੀ ਸਪਸ਼ਟ ਹੋ ਜਾਂਦੀ ਹੈ ਕਿ ਗੁਰਮੁਖ ਬਾਣੀ ਜਿਹੜੀ ਹੈ ਉਸ ਨੂੰ ਨਾਮ ਕਿਹਾ ਗਿਆ, ਜਿਹੜੇ ਲਫ਼ਜ਼ ਸਾਨੂੰ ਦਿੱਤੇ ਗਏ ਉਹਨਾਂ ਨੂੰ ਨਾਮ ਕਿਹਾ ਗਿਆ। ਕਿਉਂ ਕਿਹਾ ਗਿਆ? ਉਹ ਇਸੀ ਕਰਕੇ ਕਿ ਉਹ ਮਾਨ ਦਿੱਤਾ ਗਿਆ ਉਸ ਘੱਟ ਨੂੰ, ਉਸ ਸਰੀਰ ਨੂੰ, ਉਸ ਜੀਵਾਤਮਾ ਨੂੰ ਜਿਸ ਨੇ ਉਸ ਪਰਮਾਤਮਾ ਦੇ ਨਾਲ ਅਭੇਦ ਹੋ ਕਰਕੇ ਉਸ ਦੀ ਤਾਕਤ ਦੇ ਜ਼ਰੀਏ, ਉਹ ਤਾਕਤ ਨੂੰ ਇਸ ਲਫ਼ਜ਼ਾਂ ਦੇ ਜ਼ਰੀਏ ਸਾਡੀ ਝੋਲੀ ਜਿਹੀ ਤਕਸੀਮ ਕੀਤਾ, ਇਸ ਕਰਕੇ ਉਸ ਨੂੰ ਨਾਮ ਕਹਿ ਦਿੱਤਾ ਗਿਆ। ਪਰ ਉਹ ਨਾਮ ਨਹੀਂ ਹੋ ਜਾਂਦਾ, ਨਾਮ ਅਲੱਗ ਹੈ, ਮਨ ਬੁੱਧੀ ਔਰ ਇੰਦਰੀਆਂ ਦੀ ਚੀਜ਼ਾਂ ਤੋਂ ਪਰੇ ਆ, ਉਸ ਨੂੰ ਵਿਅਕਤ ਨਹੀਂ ਕਰ ਸਕਦੇ। ਯਾਨੀ ਕਿ ਇਹ ਲਿਖਿਤ ਕਾਨੂੰਨ ਹੈ, ਉਸ ਨੂੰ ਅਸੀਂ ਕਿਸੇ ਵੀ ਜ਼ਰੀਏ ਨਾਲ, ਕਿਸੇ ਵੀ ਸਾਧਨ ਦੇ ਨਾਲ ਜਾਣ ਨਹੀਂ ਸਕਦੇ। ਸਿਰਫ ਬੋਧ ਕਰਾਉਣ ਵਾਸਤੇ, ਜਾਣਕਾਰੀ ਦੇਣ ਵਾਸਤੇ ਔਰ ਉਸ ਕੱਟ ਨੂੰ ਮਾਣ ਦੇਣ ਵਾਸਤੇ ਇਹਨਾਂ ਲਫ਼ਜ਼ਾਂ ਨੂੰ ਨਾਮ ਦੀ ਸੰਗਿਆ ਦਿੱਤੀ ਗਈ ਹੈ। ਪਰ ਨਾਮ ਉਹੀ ਹੈ ਜਿਹੜਾ ਮਨ ਬੁੱਧੀ ਇੰਦਰੀਆਂ ਤੋਂ ਪਰੇ, ਸਿਰਫ ਆਤਮਾ ਦਾ ਵਿਸ਼ੇ ਹੈ। ਆਤਮਾ ਹੀ ਉਸ ਨੂੰ ਪੜ ਸਕਦੀ ਹੈ, ਆਤਮਾ ਹੀ ਦੇਖ ਸਕਦੀ ਹੈ, ਆਤਮਾ ਹੀ ਉਸਦੇ ਲੀਨ ਹੋ ਸਕਦੀ ਹੈ ਔਰ ਆਤਮਾ ਹੀ ਉਸਦੇ ਵਿੱਚ ਚਿਰ ਸਥਾਈ ਅਵਸਥਾ ਨੂੰ ਪ੍ਰਾਪਤ ਕਰਕੇ ਸੱਚਖੰਡ ਪਹੁੰਚ ਸਕਦੀ ਹੈ। ਹੋਰ ਬਾਕੀ ਸਾਰੀਆਂ ਗੱਲਾਂ ਨੇ ਸਿਰਫ ਸਮਝਾਉਣ ਮਾਤਰ ਵਾਸਤੇ ਨੇ, ਔਰ ਸਾਨੂੰ ਸਮਝਾਉਣ ਵਾਸਤੇ ਗੱਲਾਂ ਕਹੀਆਂ ਗਈਆਂ ਸਨ, ਅਸੀਂ ਉਹਨਾਂ ਗੱਲਾਂ ਦੇ ਵਿੱਚ ਫਸਣਾ ਸ਼ੁਰੂ ਕਰ ਦਿੱਤਾ। ਸੋ ਇਸ ਬਚਨ ਦੇ ਵਿੱਚ ਬਿਲਕੁਲ ਸਪਸ਼ਟ ਹੋ ਜਾਂਦਾ ਕਿ ਨਾਮ ਅਲੱਗ ਚੀਜ਼ ਹੈ ਔਰ ਜੋ ਇਸ ਜਗਤ ਦੇ ਵਿੱਚ ਪ੍ਰਚਾਰਿਤ ਕੀਤਾ ਜਾਂਦਾ ਉਸ ਨੂੰ ਨਾਮ ਕਹਿ ਦਿੰਦੇ ਆ। ਇਸ ਵਕਤ ਵੀ ਸੱਚਖੰਡ ਤੋਂ ਜਿਹੜੀ ਬਾਣੀ ਆ ਰਹੀ ਹੈ ਇਸ ਨੂੰ ਅਸੀਂ ਨਾਮ ਕਹਿ ਸਕਦੇ ਹਾਂ, ਪਰ ਉਹ ਨਾਮ ਨਹੀਂ ਹੋ ਜਾਂਦਾ ਜਿਹੜੀ ਤਾਕਤ ਇਸ ਲਫ਼ਜ਼ ਦੇ ਜ਼ਰੀਏ ਸਾਡੀ ਤੋਲੀਆਂ ਤਕਸੀਮ ਕੀਤੀ ਜਾ ਰਹੀ ਹੈ। ਉਹ ਨਿਰਲਿਪਤ ਤਾਕਤ ਹੈ, ਉਹ ਕਿਸੇ ਦੇ ਵਿੱਚ ਲਿਪਤ ਨਹੀਂ ਹੁੰਦੀ, ਉਹ ਆਪਣਾ ਕੰਮ ਕਰਦੀ ਹੈ, ਜੜ ਚੇਤਨ ਨੂੰ ਆਧਾਰ ਦਿੰਦੀ ਹੈ ਔਰ ਆਪਣੇ ਮੂਲ ਦੇ ਵਿੱਚ ਜਾ ਕਰਕੇ ਸਮਾ ਜਾਂਦੀ ਹੈ। ਔਰ ਸਾਡਾ ਮਕਸਦ ਕੀ ਹੈ, ਸਾਡੀ ਮੰਜ਼ਿਲ ਕੀ ਹੈ? ਸਾਡੀ ਮੰਜ਼ਿਲ ਵਿਆਹ ਦੀ ਜਿਹੜੀ ਹੈ ਉਹ ਇਸ ਤਾਕਤ ਨੂੰ ਪ੍ਰਾਪਤ ਕਰਨਾ, ਨਾ ਕਿ ਲਫ਼ਜ਼ ਨੂੰ ਪ੍ਰਾਪਤ ਕਰਨਾ। ਲਫ਼ਜ਼ ਸਾਧਨ ਹੈ, ਸਾਨੂੰ ਸਮਝਾਉਣ ਵਾਸਤੇ ਹੀ ਇਹ ਲਫ਼ਜ਼ ਉਚਾਰਿਤ ਕੀਤੇ ਗਏ ਨੇ। ਔਰ ਅਗਰ ਇਹਨਾਂ ਲਫ਼ਜ਼ਾਂ ਨੂੰ ਅਸੀਂ ਪਕੜ ਕੇ ਬੈਠੇ ਹਾਂ, ਇਹਨਾਂ ਨੂੰ ਕਹੀਏ ਕਿ ਸਾਨੂੰ ਸੱਚਖੰਡ ਲੈ ਜਾ, ਸਾਨੂੰ ਪਤੀ ਦੇ ਨਾਲ ਮਿਲਾ ਦੇ, ਤੇ ਸ਼ਰਮਾ ਕਰਕੇ ਇੱਕ ਪਾਸੇ ਹੋ ਜਾਣਗੇ, ਲਿਜਾਣਾ ਤੇ ਇਹਨਾਂ ਨੇ ਕੀ ਹੈ? ਯਾਨੀ ਕਿ ਲਿਜਾਣ ਵਾਲੀ ਤਾਕਤ ਜਿਹੜੀ ਹੈ ਉਹ ਕੁਝ ਹੋਰ ਹੈ। ਇਹ ਸਾਰੇ ਭਰਮ ਚੋਂ ਅਸੀਂ ਨਿਕਲਣਾ। ਉਸੇ ਤਰੀਕੇ ਦੇ ਨਾਲ ਗੁਰਮੁਖ ਲਫ਼ਜ਼ ਆਇਆ ਹੈ, ਹਰ ਹਰ ਆਪਣੀ ਕਿਰਪਾ ਕਰੇ। ਅਗਰ ਪਹਿਲਾ ਹਰੀ ਕਿਰਪਾ ਕਰਦੇ, ਯਾਨੀ ਅਕਾਲ ਪੁਰਖ ਦੀ ਕਿਰਪਾ ਹੋ ਜਾਏ, ਫਿਰ ਦੂਸਰੇ ਹਰੀ ਦੀ ਵੀ ਕਿਰਪਾ ਚਾਹੀਦੀ ਹੈ। ਮਤ ਕੋਈ ਜਾਣੇ ਕਿ ਅਗਰ ਅਕਾਲ ਪੁਰਖ ਦੀ ਕਿਰਪਾ ਹੋਏ ਤੇ ਮੇਰਾ ਕੰਮ ਬਣ ਜਾਏਗਾ। ਅਗਰ ਅਕਾਲ ਪੁਰਖ ਦੂਸਰੇ ਹਰੀ ਯਾਨੀ ਕਿ ਜਿਸ ਘੱਟ ਦੇ ਵਿੱਚ ਬੈਠ ਕਰਕੇ ਉਹ ਕੰਮ ਕਰ ਰਿਹਾ, ਜਿਸ ਨੂੰ ਅਸੀਂ ਸਾਜਨ ਕਹਿੰਦੇ ਹਾਂ, ਮੀਤ ਕਹਿੰਦੇ ਹਾਂ, ਗੁਰੂ ਕਹਿੰਦੇ ਹਾਂ, ਸਤਿਗੁਰੂ ਕਹਿੰਦੇ ਹਾਂ, ਕਿਸੇ ਵੀ ਲਫ਼ਜ਼ ਨਾਲ ਪੁਕਾਰ ਲਓ, ਲਫ਼ਜ਼ ਕੋਈ ਗੁਰੂ ਜਾਂ ਸਤਿਗੁਰੂ ਨਹੀਂ ਹੈ। ਇਹ ਤਾਂ ਸਿਰਫ ਸਮਝਾਉਣ ਵਾਸਤੇ, ਇਸ ਸਿੱਖਿਆ ਦੇਣ ਵਾਸਤੇ, ਇਸ ਮਨੁੱਖ ਨੂੰ ਸਮਝਾਉਣ ਲਈ ਉਹਨਾਂ ਨੇ ਅਵਤਾਰ ਲੈ ਕਰਕੇ ਤਾਕਤ ਜਿਹੜੀ ਪ੍ਰਗਟ ਹੁੰਦੀ ਹੈ। ਯਾਨੀ ਕਿ ਦੂਸਰੇ ਹਰੀ ਦੀ ਵੀ ਕਿਰਪਾ ਬਹੁਤ ਜ਼ਰੂਰੀ ਹੈ, ਤਾਂ ਹੀ ਜਾ ਕਰਕੇ ਸਾਨੂੰ ਇਹ ਮਨੁੱਖਾ ਜਨਮ ਪ੍ਰਾਪਤ ਹੁੰਦਾ, ਨਹੀਂ ਤਾਂ ਪ੍ਰਾਪਤ ਹੋ ਹੀ ਨਹੀਂ ਸਕਦਾ। ਗੁਰਮੁਖ ਹੈ, ਗੁਰਮੁਖ ਲਫ਼ਜ਼ ਜਿਹੜਾ ਹੈ ਗੁਰੂ ਲਈ ਆਇਆ, ਯਾਨੀ ਕਿ ਗੁਰੂ ਦੇ ਮੁਖ ਨੂੰ ਹਾਸਲ ਕਰਨ ਵਾਲੇ ਨੂੰ ਗੁਰਮੁਖ ਕਿਹਾ ਗਿਆ। ਉਹ ਗੁਰੂ ਦੇ ਮੁਖ ਨੂੰ ਜਿਸ ਨੇ ਹਾਸਲ ਕਰ ਲਿਆ, ਗੁਰੂ ਦੀ ਸਮਰੱਥਾ ਨੂੰ ਹਾਸਲ ਕਰ ਲਿਆ, ਉਹ ਗੁਰੂ ਹੀ ਹੋ ਗਿਆ। ਤੇ ਗੁਰੂ ਕੌਣ ਹੈ? ਅਕਾਲ ਪੁਰਖ ਗੁਰੂ ਹੈ। ਔਰ ਗੁਰੂ ਕੌਣ ਹੈ? ਸ਼ਬਦ। ਗੁਰੂ ਨਾਨਕ ਸਾਹਿਬ ਦੀ ਸਾਰੀ ਬਾਣੀ ਪਾਰ ਕਰਕੇ ਦੇਖ ਲਓ, ਉਹਨਾਂ ਨੇ ਨਾ ਲਫ਼ਜ਼ਾਂ ਦੇ ਵਿੱਚ ਫਸਾਇਆ, ਨਾ ਕਿਸੇ ਘੱਟ ਦੇ ਵਿੱਚ, ਸਰੀਰ ਦੇ ਵਿੱਚ ਫਸਾਇਆ। ਉਹਨਾਂ ਨੇ ਬਾਣੀ ਨੂੰ ਗੁਰੂ ਕਿਹਾ ਹੈ, ਸ਼ਬਦ ਨੂੰ ਗੁਰੂ ਕਿਹਾ ਹੈ, ਤੇ ਅਸੀਂ ਲਫ਼ਜ਼ਾਂ ਦੇ ਵਿੱਚ ਫਸ ਕਰਕੇ ਅਧੂਰੇ ਅਰਥ ਕੱਢ ਕੇ ਆਪਣਾ ਮਤ ਔਰ ਧਰਮ ਚਲਾ ਕਰਕੇ ਆਪਣੇ ਆਪ ਨੂੰ ਕੈਦੀ ਕਰਕੇ ਬੈਠੇ ਹਾਂ। ਯਾਨੀ ਕਿ ਸ਼ਬਦ ਗੁਰੂ ਹੈ, ਤਾਕਤ ਗੁਰੂ ਹੈ, ਉਹ ਪਰਮਾਤਮਾ ਗੁਰੂ ਹੈ, ਰੰਗ ਰੂਪ ਰੇਖ ਆਕਾਰ ਤੋਂ ਪਰੇ ਇੱਕ ਤਾਕਤ ਹੈ ਜਿਹੜੀ ਕਿ मन बुद्धि और इंद्रिया तो परे सिर्फ आत्मा दे जरिए ही असि उस नूं मिलन दे काबिल बन सकते हैं। और उस गुरु नूं जिसने हासिल कर लिया उही गुरमुख है, और उसी गुरमुख नूं असि गुरु कह दीए सतगुरु कह दीए, ये लफ्जा का फेर है, असि लफ्जा दे विच नहीं फसना। यानी कि दोनों हरियां की कृपा होवे ते गुरमुख दे जड़े सौरे कम सिखे, सौरे दे विच टिकण वास्ते जड़े गुण चाहिए ने। अगर कोई स्त्री कहे कि सोहरे घर दे विच मैं जा करके वस जावां, तो उहदे लई उहनूं कुछ गुण धारण करने पैंदे ने। पति की सेवा करनी पैंदी है, सास सोहरे की सेवा करनी पैंदी है, अपने अंदर अपने आप नूं निमाणा रखना पैंदा, होर कई तरीके दे ऐसे कर्म करने पैंदे ने जिस दे नाल उह सारिआं दी प्रसन्नता नूं हासिल करके उस सोहरे घर दे विच सदा लई अविनाशी हो सके, यानी कि सुहागण बन सके। तो उही गल जिहड़ी है रूहानियत दे विच स्पष्ट हो जाती है कि अगर असी सोहरे दे विच सोहरा किहड़ा इस शब्द विच स्पष्ट किया गया सचखंड, सचखंड दे विच अगर जीवात्मा जीव रूपी स्त्री वसना चाहती है, अविनाशी सुहागण होना चाहती है, तो उसनू पेके दे विच कुछ ऐसे गुण हासिल करने पैंदे ने, धारण करने पैंदे ने, जिहड़े सिर्फ और सिर्फ गुरमुख दे जरिए हासिल किए जा सकते ने। होर किसी भी तरीके दे नाल कोई भी जीवात्मा समझे कि मैं अपने आप ही अपने गुणा नूं प्रगट कर लवांगा इस झोले नूं हासिल करके, तो उसका मन का भरम है, और इस मन के भरम चो कढ़न वास्ते ही यह विआह का कारज रचाया जांदा, जिहड़ा कि सचखंड तो गुरु नानक साहब प्रगट कर रहे हैं।
सोरड़े कम सीखे गुरमुख हर हर सदा ध्याए,
गुरमुख हर हर सदा त्याए, सोहरे दे विच वसना स्थित होना सचखंड दे विच उही आत्मा टिकदी है जिहड़ी पेके दे विच गुरु दे जरिए हर हर सदा त्याए। सदा दा भाव है निरंतर, ध्यान दा भी भाव जिहड़ा है बिल्कुल असी गलत लै करके बैठे, अख बंद करके बैठ गए सतनाम कर लिया, ये ध्याणा कहता तो ध्याणा नहीं है। गुरु नानक साहब अपने बचन विच बिल्कुल स्पष्ट करदे ने, गुरमुख बाणी नाम है, नाम हृदय वसाई मत पखेरू बस होई सतगुर त्याई। सतगुर दा ध्याणा की है, इस जगत दे विच आ करके जो मनुखे चोले दे या गुरमुख बाणी, गुरमुख ने गुरमुख कौन है, सतगुरु कह लो गुरु कह लो, जिस घट दे विच अकाल पुरख की ताकत प्रकट है वह गुरमुख है। उसने जो भी इस जगत दे विच अपने मुखार बिन चो जो भी बचन कर दिते, वह सारे बचन सारे लफज नाम ने, असि एक दो लफजा नु पकड़ के बैठे हाँ, ये सारे लफज जड़े ने इन्हां दे उपर जो भी निर्देश दिता गया जो भी हुक्म दिता गया उसनु जिस जीवात्मा ने धारण कर लिया वह है हिरदे वसाणा। इस नाम का जप, जप की है कि उस उत्ते अपनी अस्थी नु मिटा करके अपने उस गुण नु हासिल करना। मत पखेरू वासोई, मत कहंदे ने बुद्धि नु, पखेरू के है आत्मा नु, ए आत्मा दे अधीन हो जांदी है बुद्धि। इस वक्त किदे अधीन है, इस वेले मन दे अधीन है। जब तक ने मन दे अधीन है सानू सोझी प्राप्त हो ही नहीं सकती। बेशक असी आकाश तत्व पूर्ण तौर ते लै कर गए बैठे हाँ, पर आकाश तत्व दे नाल बुद्धि बनती है, और बुद्धि अभी खर्च कितने कर रहे हैं मन दे उपर, यानी कि मन दे उपर कुर्बान है तो सानू सोझी कितों मिल जाएगी। और ये सब तो पहला तरीका है उस सोझी नू समर्था नू हासिल करन दा कि असी गुरमुख बाणी नाम है उस बाणी हृदय विच वसा लईए, यानी कि उस उत्ते कुर्बान होकर के वह सारा काम करिए जिहड़ा कि सतगुरु जड़े ने इस जगत दे विच प्रगट करते ने। इसी नू नाम नू धारण करन दे बाद ही मत पकेरू वास होई सतगुरु त्याई, इसी नू सतगुरु दा ध्याणा कहंदे ने। और अख बंद करके जिहड़ा असी ध्यानदे आ राम राम करदे आ सतनाम कहंदे आ, वह गुरु की बाणी का एक हिस्सा अंग मात्र है जिहड़ा कि इस डेफिनेशन दे विच ही आ जांदा। अगर गुरु साहब ने सानू सतनाम जपण दा उपदेश दिता है तो वह भी असी जपना है, वह इस किरिया का एक अंग बन जाता है। पर याद रखना एक रोम जिहड़ा है शरीर की समर्था नू व्यक्त नहीं कर सकता, ना समर्था नू हासिल करन दे काबिल बना सकता। असी एक रोम नू पकड़ करके बैठे हैं, कई ते कईयां ने ते एक रोम नू भी पकड़न नू तैयार नहीं, यानी कि जपण नू भी तैयार नहीं है। तो विचार करके देख लो एक रोम दे नाल कदी असी इस आत्मा नू लै करके सचखंड नहीं पहुंच सकते। जप तप संयम तीरथ बरत नेम उन्हां जुगा का कर्म है, कल में तीरथ केवल हरनामा, ਕਲਯੁਗ ਦੇ ਵਿੱਚ ਸਿਰਫ ਕੀਰਤ ਕੀ ਹੈ, ਕਿਹੜਾ ਕਰਮ ਕਰਨਾ, ਉਸ ਪਰਮਾਤਮਾ ਦੇ ਗੁਣ ਸ਼ਬਦ ਨੂੰ ਜਿਹੜੀ ਕਿ ਆਵਾਜ਼ ਔਰ ਪ੍ਰਕਾਸ਼ ਵਾਲਾ, ਉਸ ਨੂੰ ਹਾਸਲ ਕਰਨਾ। ਔਰ ਉਹ ਹਾਸਲ ਕਦੋਂ ਹੁੰਦਾ? ਜਦੋਂ ਗੁਰਮੁਖ ਦੀ ਬਾਣੀ ਦੇ ਉੱਪਰ ਕੁਰਬਾਨ ਹੋ ਕਰਕੇ ਅਸੀਂ ਵਸਾ ਲੈਂਦੇ ਹਾਂ, ਯਾਨੀ ਕਿ ਉਸਦਾ ਰੂਪ ਹੋ ਜਾਂਦੇ ਹਾਂ। ਅਗਰ ਗੁਰੂ ਸਾਹਿਬ ਕਹਿੰਦੇ ਨੇ ਆਪਣੀ ਅੰਦਰੋਂ ਬਾਹਰੋਂ ਸੱਚਾ ਹੋਣਾ, ਗੁਰੂ ਸਾਹਿਬ ਨੇ ਦੋ ਹੀ ਸ਼ਬਦਾਂ ਦਾ ਪ੍ਰਯੋਗ ਕੀਤਾ, ਇੱਕ ਸੱਚ ਔਰ ਇੱਕ ਕ੍ਰੋਧ ਨੂੰ ਖਤਮ ਕਰਨਾ। ਹੁਣ ਭੰਡਾਰਾ ਨਿਕਲਿਆ, ਵਿਚਾਰ ਕਰਕੇ ਦੇਖ ਲਓ, ਇਸ ਕ੍ਰੋਧ ਨੂੰ ਕਿਸੇ ਨੇ ਮਾਰਿਆ? ਇਸ ਸੱਚ ਨੂੰ ਕਿਸੇ ਨੇ ਅੰਦਰ ਬਾਹਰ ਹਾਸਲ ਕੀਤਾ? ਕਿਸੇ ਨੇ ਨਹੀਂ। ਕੁਰਬਾਨ ਜਾ ਰਹੇ ਨੇ, ਅਸੀਂ 12 ਘੰਟੇ, 8 ਘੰਟੇ, 10 ਘੰਟੇ ਕੁਰਬਾਨੀ ਦੇ ਦਿੱਤੀ, ਕੋਈ ਸ਼ੱਕ ਨਹੀਂ ਕੁਰਬਾਨੀ ਹੈ। 24,000 ਸੋਨੇ ਦੀਆਂ ਦਿਨਾਰਾਂ ਨੇ ਜਿਹੜੀਆਂ ਅਸੀਂ ਰੋਜ਼ ਜਿਹੜੀਆਂ ਨੇ ਮਨ ਦੇ ਉੱਪਰ ਕੁਰਬਾਨ ਕਰ ਦਿੰਦੇ ਹਾਂ, ਕੋਈ ਸ਼ੱਕ ਹੈ ਕਿਸੇ ਦਾ? ਅਗਰ ਅੰਤਰ ਦੇ ਵਿੱਚ ਮਨ ਦੀ ਲਸ਼ਟ ਕਾਇਮ ਹੈ, ਉਸ ਨੂੰ ਮੁੱਖ ਰੱਖ ਕਰਕੇ ਅਸੀਂ ਇਹ ਕੁਰਬਾਨੀ ਸਮਝ ਰਹੇ ਹਾਂ ਜਿਹੜੀ ਦੇ ਰਹੇ ਹਾਂ, ਸਿਰਫ ਸਵਰਗਾਂ ਤੱਕ ਲੈ ਜਾਏਗੀ, ਵਿਕੁੰਠਾਂ ਤੱਕ ਲੈ ਜਾਏਗੀ, ਕਦੇ ਵੀ ਇਹ ਪਾਰ ਨਹੀਂ ਹੋਣ ਦੇਗੀ। ਵਿਚਾਰ ਕਰਕੇ ਦੇਖੋ, ਇੱਕ ਸਾਖੀ ਆਉਂਦੀ ਹੈ ਪਰਮਾਥੀ ਪੱਤਰ ਦੇ ਵਿੱਚ ਬਾਬਾ ਸਵਨ ਸਿੰਘ ਜੀ ਦੇ ਮਤਲਬ। ਉਹਨਾਂ ਨੇ ਜਦੋਂ ਜਿੱਦ ਕੀਤੀ, ਬਹੁਤ ਸਾਰੀ ਜਿੱਦ ਕੀਤੀ ਕਿ ਮੈਨੂੰ ਆਪਣੀ ਨੌਕਰੀ ਦੇ ਵਿੱਚ ਜੋ ਹੈ ਸਮੇਂ ਨਹੀਂ ਮਿਲਦਾ ਭਜਨ ਕਰਨ ਦਾ, ਤੇ ਤੁਸੀਂ ਮੈਨੂੰ ਹੁਕਮ ਕਰੋ ਕਿ ਮੈਂ ਨੌਕਰੀ ਛੱਡ ਕੇ ਭਜਨ ਕਰਾਂ। ਉਸ ਵਕਤ ਗੁਰੂ ਸਾਹਿਬਾਂ ਨੇ ਬਹੁਤ ਉਹਨਾਂ ਨੂੰ ਸਮਝਾਇਆ, ਬਾਬਾ ਜਾਮਲ ਸਿੰਘ ਜੀ ਨੇ, ਪਰ ਉਹ ਮੰਨਦੇ ਨਹੀਂ ਸਨ। ਅਖੀਰ ਬੜਾ ਸਖ਼ਤ ਪੱਤਰ ਉਹਨਾਂ ਨੇ ਉਹਨਾਂ ਨੂੰ ਲਿਖਿਆ ਔਰ ਬਿਲਕੁਲ ਸਪਸ਼ਟ ਤੌਰ ਤੇ ਉਹਦਾ ਕਾਰਨ ਵੀ ਲਿਖ ਦਿੱਤਾ। ਉਸ ਕਾਰਨ ਦੇ ਉੱਪਰ ਸਾਡੀ ਅੱਜ ਤੱਕ ਕਦੀ ਨਿਗਾਹ ਨਹੀਂ ਗਈ। ਬਿਲਕੁਲ ਸਪਸ਼ਟ ਵਚਨ ਉਹਨਾਂ ਨੇ ਕੀਤੇ ਨੇ ਕਿ ਅਗਰ ਤੇ ਤੂੰ ਮੇਰੇ ਹੁਕਮ ਨੂੰ ਨਹੀਂ ਮੰਨੇਗਾ ਤੇ ਤਦ ਤੇ ਮੈਂ ਤੈਨੂੰ ਪਰਬ੍ਰਹਮ ਤੱਕ ਲਿਜਾਵਾਂਗਾ, ਔਰ ਅਗਰ ਮੇਰੇ ਹੁਕਮ ਨੂੰ ਮੰਨ ਲਏਗਾ ਯਾਨੀ ਕਿ ਨੌਕਰੀ ਨਹੀਂ ਛੱਡੇਗਾ ਤੇ ਫਿਰ ਮੈਂ ਤੈਨੂੰ ਸੱਚਖੰਡ ਤੱਕ ਲਿਜਾਵਾਂਗਾ। ਹੁਣ ਬਿਲਕੁਲ ਸਪਸ਼ਟ ਸੀਗਾ ਉਹਦੇ ਵਿੱਚ ਕੀ ਸੀ, ਉਹਦਾ ਕਾਰਨ ਵੀ ਉਹਨਾਂ ਨੇ ਸਪਸ਼ਟ ਕਰਤਾ ਅਗਲੀ ਲਾਈਨ ਦੇ ਵਿੱਚ ਕਿ ਉਸਦਾ ਕਾਰਨ ਕੀ ਹੈ ਕਿ ਜਿਹੜਾ ਤੇਰਾ ਲੈਣ ਦੇਣ ਦਾ ਸੰਬੰਧ ਹੈਗਾ ਨਾ ਇਸ ਜਗਤ ਦੇ ਨਾਲ, ਉਹ ਤੈਨੂੰ ਪਰਬ੍ਰਹਮ ਤੋਂ ਅੱਗੇ ਜਾਣ ਹੀ ਨਹੀਂ ਦੇਗਾ, ਮੈਂ ਕੁਝ ਵੀ ਨਹੀਂ ਕਰ ਸਕਦਾ। ਹਾਲਾਂਕਿ ਪੂਰੀ ਸਮਰਥਾ ਪੂਰਨ ਸਤਿਗੁਰ ਦੇ ਅੰਦਰ ਮੌਜੂਦ ਹੁੰਦੀ ਹੈ, ਪਰ ਉਹਨਾਂ ਨੇ ਜਿਹੜੇ ਸ੍ਰਿਸ਼ਟੀ ਦੇ ਨਿਯਮ ਨੇ, ਜਿਹੜਾ ਭੁਗਤਾਨ ਦਾ ਤਰੀਕਾ ਹੈ, ਉਹ ਆਪਣੇ ਉਸ ਸ਼ਿਸ਼ਯ ਨੂੰ ਜਿਸ ਨੂੰ ਲੈ ਕਰਕੇ ਇਸ ਜਗਤ ਦੇ ਵਿੱਚ ਉਹਨਾਂ ਨੇ ਪਰਮਾਤਮਾ ਦੇ ਰੂਪ ਦੇ ਵਿੱਚ ਪ੍ਰਗਟ ਕਰਨਾ ਸੀਗਾ, ਯਾਨੀ ਕਿ ਪਰਮਾਤਮਾ ਦੀ ਤਾਕਤ ਨੇ ਉਸ ਘੱਟ ਦੇ ਵਿੱਚ ਬੈਠ ਕਰਕੇ ਆਪਣਾ ਕੰਮ ਕਰਨਾ ਸੀਗਾ, ਉਸ ਦੇ ਮੁਤਲਕ ਵੀ ਬਿਲਕੁਲ ਮਜ਼ਬੂਤ ਜਿਹੜਾ ਸਪਸ਼ਟ ਕਰਤਾ। ਤੇ ਹੁਣ ਵਿਚਾਰ ਕਰਕੇ ਦੇਖ ਲਓ, ਲੈਣ ਦੇਣ ਦਾ ਪਿਛਲਾ ਭੁਗਤਾਨ ਕੀਤੇ ਬਿਨਾਂ ਔਰ ਅਗਲਾ ਅਸੀਂ ਬੀਜ ਨਾ ਬੋਈਏ, ਨਿਸ਼ਕਾਮਤਾ ਦੀ ਕਿਰਿਆ ਕਰੀਏ, ਤਾਂ ਹੀ ਜਾ ਕਰਕੇ ਸਾਡੀ ਜੀਵਾਤਮਾ ਜਿਹੜੀ ਹੈ ਸੱਚਖੰਡ ਪ੍ਰਵੇਸ਼ ਕਰ ਸਕਦੀ ਹੈ, ਯਾਨੀ ਮੰਡਲਾਂ ਨੂੰ ਪਾਰ ਕਰਨ ਦੇ ਲਾਇਕ ਬਣ ਸਕਦੀ ਹੈ। ਪਰ ਅਸੀਂ ਇਸ ਮੁਲਕ ਦੇ ਵਿੱਚ ਗੁਰੂ ਦੇ ਕੋਲ ਆ ਕਰ ਵੀ ਆਪਣੀ ਇੱਛਾ ਜਾਂ ਲਸ਼ਟ ਨੂੰ ਮੁੱਖ ਰੱਖ ਕਰਕੇ ਅਗਰ ਕਿਰਿਆ ਨੂੰ ਅਪਣਾ ਰੱਖਿਆ ਤੇ ਇਹ ਕਿਰਿਆ ਕਿਆ ਦੇਗੀ? ਗੁਰੂ ਸਾਹਿਬਾਂ ਨੇ ਫਲ ਦੇਣ ਵਕਤ ਬਿਲਕੁਲ ਸਪਸ਼ਟ ਕਰ ਦਿੱਤਾ ਸੀ ਕਿ ਜਿਸਨੇ ਸਤਿਗੁਰ ਦਾ ਹੁਕਮ ਮੰਨਿਆ, ਤੇ ਸਤਿਗੁਰ ਦਾ ਹੁਕਮ ਕੀ ਹੈ? ਸਤਿਗੁਰ ਦਾ ਇੱਕ ਹੁਕਮ ਹੋਇਆ, ਸੇਵਾ ਸੁਰਤ ਸ਼ਬਦ ਚਿਤ ਲਾਏ। ਇਸ ਦੇ ਇਲਾਵਾ ਬਾਕੀ ਸਾਰੇ ਜਿਤਨੇ ਹੁਕਮ ਨੇ ਨਾ, ਇਸ ਦੇ ਅੱਗੇ ਝਾੜੂ ਲਗਾਉਂਦੇ ਨੇ। ਅਸੀਂ ਝਾੜੂ ਲਗਾਉਣ ਵਾਲਾ ਕੰਮ ਤੇ ਕਰ ਲਿਆ, ਪਰਮਾਤਮਾ ਨੂੰ ਮਿਲਣ ਸੁਆਗਣ ਹੋਣ ਵਾਲਾ ਕੰਮ ਕਿਸੇ ਨੇ ਵੀ ਅੱਜ ਤੱਕ ਨਹੀਂ ਅਪਣਾਇਆ। ਇੱਕ ਵੀ ਜੀਵਾਤਮਾ ਨੇ ਉਸ ਰਸਤੇ ਤੇ ਅੱਜ ਤੱਕ ਪੈਰ ਵੀ ਨਹੀਂ ਰੱਖਿਆ, ਇੱਕ ਕਦਮ ਵੀ ਨਹੀਂ ਚੱਲਿਆ। ਤੇ ਵਿਚਾਰ ਕਰਕੇ ਦੇਖ ਲਓ, ਸਾਰੀ ਬਾਣੀ ਕਿਆ ਅਰਥ ਲੈ ਕਰਕੇ ਆਉਂਦੀ ਹੈ? ਅਸੀਂ ਕਿਹੜੇ ਅਰਥਾਂ ਨੂੰ ਲੈ ਕਰਕੇ ਬੈਠੇ ਹਾਂ? ਇਸ ਖੇਲ ਦੇ ਵਿੱਚ ਕਿਸ ਜਗ੍ਹਾ ਖੜੇ ਹਾਂ? ਮੰਜ਼ਿਲ ਕਿਸ ਪਾਸੇ ਹੈ? ਕਿਸ ਰਸਤੇ ਤੇ ਅਸੀਂ ਚੱਲ ਰਹੇ ਹਾਂ? ਕਿਆ ਅਸੀਂ ਮੰਜ਼ਿਲ ਦੇ ਨਜ਼ਦੀਕ ਜਾ ਰਹੇ ਹਾਂ ਜਾਂ ਉਸ ਤੋਂ ਦੂਰ ਜਾ ਰਹੇ ਹਾਂ? ਆਪਣੇ ਘਰ ਜਾ ਕਰ ਅਸੀਂ ਖੂਬ ਵਿਚਾਰ ਕਰੀਏ, ਖੂਬ ਸੋਚਣਾ ਆਪਣੇ ਬਾਰੇ ਕਿ ਸਾਡਾ ਮਨੁੱਖਾ ਜਨਮ ਕਿਤਨਾ ਕੀਮਤੀ ਹੈ, ਇਹ ਸਵਾਸਾਂ ਦੀ ਦੌਲਤ ਕਿਤਨੀ ਕੀਮਤੀ ਹੈ, ਅਸੀਂ ਖਰਚ ਕਿਤੇ ਕਰ ਰਹੇ ਹਾਂ, ਕਿਆ ਸਾਡਾ ਰਸਤਾ ਘਟ ਰਿਹਾ? ਅਗਰ ਜਿੰਦੇ ਜੀ ਅੱਜ ਤੱਕ ਸਾਨੂੰ ਅੰਤਰ ਦੇ ਵਿੱਚ ਕੁਛ ਨਜ਼ਰ ਨਹੀਂ ਆਇਆ, ਤੇ ਯਾਦ ਰੱਖਣਾ ਮਰਨ ਦੇ ਬਾਅਦ ਵੀ ਕੁਛ ਨਜ਼ਰ ਨਹੀਂ ਆਏਗਾ। ਨਾਨਕ ਲੇਖਿਆ ਇੱਕ ਗੱਲ ਹੋਰ ਹੋਮੈ ਚਖਣਾ ਚਾਗ, ਗੁਰੂ ਨਾਨਕ ਸਾਹਿਬ ਸਾਰਾ ਨਿਚੋੜ ਦੇ ਦਿੰਦੇ ਨੇ ਇੱਕੋ ਹੀ ਗੱਲ, ਕਹਿੰਦੇ ਨੇ ਅਗਰ ਉਹ ਗੱਲ ਨਹੀਂ ਬਣੀ ਕਿਹੜੀ ਕਿ ਆਤਮਾ ਪਤੀ ਦੇ ਨਾਲ ਨਾ ਮਿਲੀ, ਸੁਹਾਗਣ ਨਾ ਹੋਈ, ਤੇ ਕਹਿੰਦੇ ਨੇ ਹੋਰ ਹੋਮੈ ਚਖਣਾ ਚਾਗ, ਇਹ ਸਾਰੀ ਕਿਰਿਆ ਜਿਹੜੀ ਤੂੰ ਕੀਤੀ ਹੈ ਨਾ, ਭਾਵੇਂ ਗੁਰੂ ਦੇ ਕੋਲ ਆ ਕਰਕੇ ਝਾੜੂ ਵੀ ਲਗਾਏ ਨੇ, ਇਹ ਤੇਰੀ ਹੋਮੈ ਹੈ, ਹੰਕਾਰ ਹੈ, ਹੰਕਾਰ ਤੈਨੂੰ ਨਰਕਾ ਦੇ ਦੁਆਰ ਤੱਕ ਲਿਜਾ ਕਰਕੇ ਖੜਾ ਕਰ ਦੇਗੀ। ਨਰਕਾ ਦੇ ਦੁਆਰ ਕੀ ਨੇ? ਕਿਆ ਇਨਸਾਨ ਦਾ ਜਨਮ ਨਰਕ ਦਾ ਦੁਆਰ ਨਹੀਂ ਹੈਗਾ? ਵਿਚਾਰ ਕਰਕੇ ਦੇਖ ਲਓ, ਕੈਸਾ ਭਿਆਨਕ ਗੰਧ ਲੈ ਕਰਕੇ ਅਸੀਂ ਚਾਰੋ ਸਵੇਰੇ ਘੁੰਮਦੇ ਹਾਂ, ਅਗਰ ਹੱਥ ਲੱਗ ਜਾਏ ਤੇ ਹੱਥ ਮਾਂਜਦੇ ਹਾਂ, ਉਸੀ ਵਿਸ਼ਟਾ ਔਰ ਮਿੱਤਰ ਦੀ ਜਿਹੜੀ ਹੈ ਪਾਤਰ ਦੇ ਵਿੱਚ ਅਸੀਂ ਵਿਚਰਨ ਕਰ ਰਹੇ ਹਾਂ, ਔਰ ਇਸ ਜਗ੍ਹਾ ਦੇ ਵਿੱਚ ਅਸੀਂ ਗਰਦਨ ਲੰਬੀ ਕਰਕੇ ਚੱਲਦੇ ਹਾਂ ਕਿ ਅਸੀਂ ਪਤਾ ਨਹੀਂ ਪਰਮਾਤਮਾ ਦਾ ਅਵਤਾਰ ਹੀ ਹੋ ਗਿਆ। ਕੋਈ ਸ਼ੱਕ ਨਹੀਂ, ਅਵਤਾਰ ਤਾਂ ਮਿਲ ਗਿਆ, ਪਰ ਉਸ ਨੂੰ ਸਿੱਧੀ ਨੂੰ ਹਾਸਲ ਤੇ ਕਰਨਾ ਪਏਗਾ। ਜਦ ਤੱਕ ਅਸੀਂ ਹਾਸਲ ਨਹੀਂ ਕਰਾਂਗੇ, ਤਦ ਤੱਕ ਅਸੀਂ ਸੰਸਾਰ ਦਾ ਕਾਰ ਵਿਵਹਾਰ ਨਹੀਂ ਕਰ ਸਕਦੇ। चेक लै करके किसी के घर चूल्हा नहीं जे पकिया, चूल्हा पकेगा तद रोटी तद पकेगी, जिसने कैश करा लिया उस चेक न असी चेक लै करके भंगड़े पा रहे हैं। तो नतीजा की हो रहा कि सारी जड़ी सोने दिया दिनारा 24,000 दिया रोज दिया खर्च कर रहे हैं, वो काल नू भेटा हो रही ने, जड़िया काल नू भेटा हो रही ते काल साढ़े उपर कुर्बान है। साड़िया जितनिया भी इच्छा जड़िया ने लास्ट ने पूरिया कीतिया जा रही ने, वो ब्रह्म काल दे जरिए ही पूरिया कीतिया जा रही ने, और उसका भुगतान किया जाएगा अगले जन्मा दे विच आ करके। सानू फिर एक किरिया अपनानी पेगी जिस दे नाल पिछली कीमत दिती जाए और अगे निष्कामता की किरिया अपनाई जाए, और निष्कामता की किरिया की तरफ साडा आज तक कोई ख्याल नहीं। यानी कि शरीर नू मन कित्थे है शरीर दे विच, बुद्धि कित्थे है शरीर दे विच, इंद्रिया कित्थे ने शरीर दा अंग ने। यानी कि गुरु नानक साहब ने एको ही लफज इस्तेमाल किया कि जिसने परमार्थ नू कमाण दा शौक हासिल करना है वह अपने शरीर नू इस संसार दे विचों काढ ले। जिसने संसार चो शरीर नू काढ लिया सा संगत जी सारे गुरु जड़े ने उसके पास आ जाएंगे। अज असी गुरु की तलाश विच आ, उस वक्त तो गुरु साड़ी तलाश विच ने। कबीर जी अपनी बाणी च बिल्कुल स्पष्ट कर, मन निर्मल बया जैसे गंगा नीर, पाछे लागो हर पिरे कहत कबीर कबीर। अज असी परमात्मा नू लभ रहे हां, कल परमात्मा कबीर कबीर कह के साडे पिछे फिरेगा। कारण की है? क्योंकि उसने भी इस जगत विच बैठ करके काम करना है, उसने भी इना रूहां नू सुहागन बनाना है। वह सुहागन बनाने वास्ते ही इस जगत दे विच अवतार लै करके प्रगट हुंदे ने, और उन्हां दे अवतार दा असी क्या नतीजा कढ़दे हां। 500 साल पहले जदों ये बाणी उचारी गई सी उस वकत भी यही कहा गया सी कि गुरु नानक कुमारगी है, लोगों नू पुठे रस्ते लांदा, कोई इस दे अधीन ना जाए, कोई इस दी गल ना सुने, और उन्हां दे नाल कोई भी चलन नू तैयार नहीं होंदा सी। और जदों बाणी उचारदे सन एक भी सुनन वाला नहीं होंदा सी, ते 500 साल बाद अज यही भाव प्रगट किए जा रहे ने। इत्थे भी बहुत सारी अरूहां बैठकियां यही विचार इस वक्त कर रही ने कि यह पुठे रस्ते ते लगाया जा रहा, सानू तो कुछ होर ही किया गया सीगा, इत्थे तो कुछ होर ही किया जा रहा है, तो उल्टा ही रस्ता है, इसे मगर असी टुरना ही नहीं है। सत्संग जी यह सोझी किसनू प्राप्त होंगी है? सत्संग लाभ किसनू होंदा? उसी नू लाभ होंदा जड़ा पांडा सीधा करके आंदा, यानी मन गुरु दे अधीन करके आंदा। मन बेचा सतगुर के पास तिस सेवक के कारज राज, हो सेवा करत हो निष्कामी तिसको हो तो प्राप्त स्वामी। ए पांडा जब तक सीधा नहीं होगा, मन का जहर सिर्फ गुरु ही जड़ा खत्म कर सकता, जब तक उसनू अर्पण नहीं करांगे, उसनू भेटा नहीं करांगे, असी मन नू मुख रख करके सत्संग दे विच आंदा। भांडे पुठे पे ने, तो पुठे भांड्या दे विच एक बूंद भी नहीं जाएगी, कितनी भी घोर बारिश हो जाए, कितने भी ओले पै जाए, कितना भी तूफान आ जाए, पुठे भांडे के अंदर एक बूंद भी नहीं जाती। ओही हालत है कि असी सारे पुठे भांडे रख करके बैठे हाँ, इस वाणी चो कुछ भी प्राप्त नहीं कर सकते। कार खा यही हालत है, बड़े तड़ले नाल जा करके सतगुरु जी नू कहंदे ने कि सानू सत्संग समझ नहीं आंदे। समझ कित्थों आ? समझ समझाण वाली ताकत जड़ी है मन नू मारना पैंदा, हुण मन मारन नू तैयार नहीं। और मन नू अगर मारीए तो इंद्रियां नू वासिज करना पैंदा, संसार चो निकलना पैंदा, पोते पोते दोते दोतियां छुटदे नहीं, तो वाणी नू किस तरह कह दिए समझ आई? तो यही कमी कर दो भी गुरु दे विच ही कमी, उहनू समझाणा ही कोई नहीं आंदा। यानी कि कितनियां मिसालां देंदे ने साडी रोजमर्रा दी जिंदगियां दियां, उसके बाद भी कह दिता जांदा कि सानू सत्संग समझ आ ही नहीं सकते। समझ उसी नू आणगे जिहड़ा पांडा तैयार करके आएगा, यानी कि सीधा करके लियाएगा सत्संग जी, ओ लवा लव भर के लैके जाएगा, और इस सृष्टि दे विच दुनिया नू उद्धार करन दा साधन बन जाएगा, रस्ता बन जाएगा। पर यह कदों होएगा? जदों असी हरी दी अपना लवांगे, जिहड़ा इस जगत दे विच मौजूद है, और उसकी दित्ती हुई बाणी दे उपर कुर्बान होकर के उस नू त्याणे दी डेफिनेशन दे उपर पूरे उतर जावांगे।
नैयां विच फिरे सुहेली हर दर गए बाल उड़ाए,
सैयां विच फिरे सुहेली हर दरगाह बाल उड़ाए। सैया के इस जगत दे विच विद्वानी अर्थ की दिता है कि इस जगत दे विच ओ जीवात्मा जड़ी है हरि नू प्राप्त करके सहेली हो जाती है, ते अर्थ ये भाव इस दे विच नहीं है। ਸਈਆਂ ਕੌਣ ਇਸ ਵਕਤ ਮਨ ਬੁੱਧੀ ਔਰ ਇੰਦਰੀਆਂ ਇਹਨਾਂ ਦੀ ਕੈਦ ਹੈ, ਕੈਦ ਦੇ ਵਿੱਚ ਜੀਵਾਤਮਾ ਮੌਜੂਦ ਹੈ। ਯਾਨੀ ਕਿ ਜਿਸ ਜੀਵਾਤਮਾ ਨੇ ਹਰੀ ਨੂੰ ਪ੍ਰਾਪਤ ਕਰ ਲਿਆ, ਖਸਮ ਨੂੰ ਪ੍ਰਾਪਤ ਕਰ ਲਿਆ, ਉਹ ਫਿਰ ਇਹ ਸਹੇਲੀਆਂ ਬਣ ਜਾਂਦੀਆਂ ਨੇ। ਇਹ ਨਹੀਂ ਹੈ ਕਿ ਮਨ ਕਿਧਰੇ ਦੌੜ ਜਾਂਦਾ, ਇੰਦਰੀਆਂ ਕਿੱਥੇ ਚਲੀਆਂ ਜਾਂਦੀਆਂ ਨੇ। ਇਹਨਾਂ ਦੇ ਵਿੱਚ ਹੀ ਜੀਵਾਤਮਾ ਰਹਿੰਦੇ ਹੋਏ ਇਹਨਾਂ ਤੋਂ ਮੁਕਤੀ ਹਾਸਲ ਕਰ ਲੈਂਦੀ ਹੈ। ਇਹ ਫਿਰ ਉਹਦੇ ਉੱਤੇ ਰਾਜ ਨਹੀਂ ਕਰਦੀਆਂ, ਇਹਦੀਆਂ ਦਾਸੀਆਂ ਬਣ ਜਾਂਦੀਆਂ, ਸਹੇਲੀਆਂ ਬਣ ਜਾਂਦੀਆਂ ਨੇ। ਯਾਨੀ ਕਿ ਸਈਆਂ ਵਿੱਚ ਫਿਰੈ ਸੁਹੇਲੀ, ਹਰ ਦਰਗਾਹ ਬਾਹਰ ਉਡਾਏ, ਹਰੀ ਨੂੰ ਪ੍ਰਾਪਤ ਕਰਕੇ ਉਹ ਫਿਰ ਦਰਗਾਹ ਦੇ ਵਿੱਚ, ਯਾਨੀ ਕਿ ਜਦੋਂ ਚਾਹੇ ਪਲਕ ਚਪਕਦੇ ਹੀ ਅਨੰਤ ਮੰਡਲ ਪਾਰ ਕਰਕੇ ਸੱਚਖੰਡ ਪਹੁੰਚ ਸਕਦੀ ਜਾਂ ਕਿਸੇ ਵੀ ਮੰਡਲ ਜਾ ਸਕਦੀ ਹੈ। ਉਹਦੇ ਆਉਣ ਜਾਣ ਤੇ ਕੋਈ ਰੋਕ ਨਹੀਂ, ਕਿਉਂਕਿ ਉਹ ਪਰਮਾਤਮਾ ਦੀ ਪਤਨੀ ਸੁਹਾਗਣ ਬਣ ਚੁੱਕੀ ਹੈ, ਜਿਸ ਨੇ ਇਸ ਮੁਲਕ ਦੇ ਵਿੱਚ ਰਹਿ ਕਰਕੇ ਇਹਨਾਂ ਗੁਣਾਂ ਨੂੰ ਹਾਸਲ ਕਰਕੇ ਉਸ ਹਰੀ ਨੂੰ ਪ੍ਰਾਪਤ ਕਰ ਲਿਆ।
ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰਿ ਨਾਮ ਕੀਰਤਨ।
ਲੇਖਾ ਧਰਮ ਰਾਏ ਕਾ ਬਾਕੀ, ਲੇਖਾ ਜਿਹੜਾ ਸੀ ਧਰਮ ਰਾਜ ਦਾ ਫਟ ਗਿਆ। ਜਪ ਹਰ ਹਰ ਨਾਮ ਕਿਰਖੇ, ਦੋਨੋਂ ਦੋ ਲਫ਼ਜ਼ ਆਏ ਨੇ ਹਰੀ, ਫਿਰ ਉਹੀ ਭਾਵ ਜਿਹੜੇ ਨੇ ਸਪਸ਼ਟ ਹੁੰਦੇ ਨੇ। ਉਹ ਅਕਾਲ ਪੁਰਖ ਪਰਮਾਤਮਾ ਜਿਸ ਘੱਟ ਦੇ ਵਿੱਚ ਪ੍ਰਗਟ ਹੈ, ਉਸਨੂੰ ਵੀ ਹਰੀ ਕਿਹਾ ਗਿਆ। ਜਪ ਹਰ ਹਰ, ਉਸਨੂੰ ਜਪ ਲੈਣਾ, ਉਸਨੂੰ ਜਪਣਾ ਕੀ ਹੈ? ਉਸਦੇ ਉਪਦੇਸ਼ ਦੇ ਉੱਪਰ ਕੁਰਬਾਨ ਹੋ ਕਰਕੇ ਆਦਰਸ਼ ਰੂਪ ਉਹਨਾਂ ਗੁਣਾਂ ਨੂੰ ਹਾਸਲ ਕਰ ਲੈਣਾ। ਸੱਚ ਕਿਹਾ ਤੇ ਅੰਦਰੋਂ ਬਾਹਰੋਂ ਸੱਚ ਹੋ ਜਾਣਾ, ਕ੍ਰੋਧ ਤਿਆਗਣਾ ਤੇ ਕ੍ਰੋਧ ਦਾ ਤਿਆਗ, ਯਾਨੀ ਕਿ ਨਿਰਮਲ ਨਿਮਾਲਾ ਹੋ ਜਾਣਾ, ਦੀਨ ਹੋ ਜਾਣਾ, ਸ਼ਰਨ ਦੇ ਵਿੱਚ ਆ ਜਾਣਾ। ਇਹ ਸਾਰੇ ਗੁਣ ਜਦੋਂ ਅਸੀਂ ਇੱਕ ਇੱਕ ਕਰਕੇ ਹਾਸਲ ਕਰ ਲੈਂਦੇ ਹਾਂ ਤੇ ਦੋਨੋਂ ਹਰੀਆਂ ਦਾ ਜਪ ਜਿਹੜਾ ਪੂਰਾ ਹੋ ਜਾਂਦਾ। ਉਸ ਵਕਤ ਜਾ ਕੇ ਹਰ ਹਰ ਨਾਮ ਕਿਰਖਿਆ, ਉਸ ਵਕਤ ਨਾਮ ਪ੍ਰਾਪਤ ਹੁੰਦਾ। ਗੁਰੂ ਨਾਨਕ ਸਾਹਿਬ ਨੇ ਬਿਲਕੁਲ ਬੜੀ ਚਤੁਰਾਈ ਦੇ ਨਾਲ ਸਪਸ਼ਟ ਕਰਤਾ ਕਿ ਨਾਮ ਨੂੰ ਅਲੱਗ ਕਿਹਾ ਹੈ ਔਰ ਜਪ ਕਹਿ ਕਰਕੇ ਉਸ ਨਾਮ ਨੂੰ ਪੁਕਾਰ ਰਹੇ ਨੇ, ਜਿਸ ਨੂੰ ਅਸੀਂ ਅਸਲੀ ਨਾਮ ਸਮਝ ਕਰਕੇ ਉਸਦੇ ਉੱਪਰ ਕੁਰਬਾਨ ਹੋਣਾ, ਉਸੀ ਨੂੰ ਸਭ ਕੁਝ ਸਮਝ ਰਿਹਾ। ਬਿਲਕੁਲ ਇਹਦੇ ਉੱਤੋਂ ਕੁਰਬਾਨ ਹੋਏ ਬਿਨਾਂ ਵੀ ਗੱਲ ਨਹੀਂ ਬਣੇਗੀ। ਕੁਰਬਾਨ ਤੇ ਅਸੀਂ ਇਹਦੇ ਉੱਤੋਂ ਵੀ ਹੋਣਾ, ਪਰ ਸਾਨੂੰ ਇਹਦੇ ਅਰਥ ਪਤਾ ਹੋਣੇ ਚਾਹੀਦੇ ਨੇ ਕਿ ਅਸਲੀ ਨਾਮ ਕੀ ਹੈ। ਯਾਨੀ ਕਿ ਇਸ ਨੂੰ ਜਪਣਾ, ਜਦੋਂ ਇਸ ਤਰੀਕੇ ਦੇ ਨਾਲ ਗੁਣ ਹਾਸਲ ਕਰ ਲਵਾਂਗੇ ਤੇ ਤਾਂ ਹੀ ਜਾ ਕਰਕੇ ਉਸ ਨਾਮ ਦੀ ਪ੍ਰਾਪਤੀ ਹੋਏਗੀ। ਨਾਮ ਕਿਰਖਿਆ ਯਾਨੀ ਕਿ ਲੀਨ ਹੋ ਜਾਣਾ, ਔਰ ਜਦ ਤੱਕ ਉਸ ਨਾਮ ਦੇ ਵਿੱਚ ਲੀਨ ਹੋ ਕਰਕੇ ਇਹ ਆਤਮਾ ਇਹ ਸਾਰੇ ਮੰਡਲ ਪਾਰ ਕਰਦੀ ਹੋਈ ਉਸ ਗੋਦਾਮ ਤੇ ਨਹੀਂ ਪਹੁੰਚਦੀ, ਜਿਸ ਗੋਦਾਮ ਦੇ ਵਿੱਚ ਹਰ ਜੀਵ ਦੇ ਪਿਛਲੇ ਕਰਮ ਮੌਜੂਦ ਨੇ। ਯਾਨੀ ਕਿ ਸੰਚਿਤ ਕਰਮਾਂ ਦੀ ਤਰਫ਼ ਇਸ਼ਾਰਾ ਹੈ ਕਿ ਜਿਹੜੇ ਸੰਚਿਤ ਕਰਮ ਨੇ ਉੱਥੇ ਰਹਿ ਕਰਕੇ ਉੱਥੇ ਦੇ ਸ਼ਬਦ ਨੂੰ ਸੁਣਦਿਆਂ ਹੋਏ ਇਹ ਜੀਵਾਤਮਾ ਹੁਣ ਕਿਤਨੀ ਦੇਰ ਰਹਿਣਾ ਪਏਗਾ, ਇਹ ਜੀਵਾਤਮਾ ਦੇ ਸ਼ੋਕ ਦੇ ਉੱਪਰ ਨਿਰਭਰ ਕਰਦਾ ਕਿ ਉਸ ਨੂੰ ਪਰਮਾਤਮਾ ਦੇ ਨਾਲ ਮਿਲਣ ਦਾ ਕਿਤਨਾ ਸ਼ੋਕ ਹੈ, ਕਿਤਨਾ ਪਿਆਰ ਹੈ, ਕਿਤਨੀ ਆਸਕਤੀ ਹੈ। ਉਤਨੀ ਹੀ ਜਲਦੀ ਉਹ ਆਪਣੇ ਸੰਚਿਤ ਕਰਮਾਂ ਦਾ ਨਾਸ਼ ਕਰ ਲਏਗੀ। ਯਾਨੀ ਕਿ ਧਰਮ ਲਾਏ ਕਿਰਖੇ ਦਾ ਬਿਲਕੁਲ ਸਪਸ਼ਟ ਗੱਲ ਹੋ ਜਾਂਦੀ ਹੈ ਕਿ ਧਰਮ ਲਾਏ ਦਾ ਲੇਖਾ ਤਾਂ ਹੀ ਫਟੇਗਾ ਜਦੋਂ ਅਸੀਂ ਗੁਰਪਤ ਦੇ ਵਿੱਚ ਜਾ ਕਰਕੇ ਉਹ ਸੰਚਿਤ ਕਰਮਾਂ ਦਾ ਨਾਸ਼ ਕਰ ਲਵਾਂਗੇ। ਪਰ ਅਸੀਂ ਤੇ ਇੱਥੇ ਮ੍ਰਿਤ ਲੋਕ ਦੇ ਵਿੱਚ ਕਬਰ ਦੇ ਕੈਦੀ ਬਣੇ ਹੋਏ, ਰਾਮ ਰਾਮ ਜਾਂ ਸਤਨਾਮ ਕਰਕੇ ਸਮਝ ਰਹੇ ਹਾਂ ਕਿ ਸਾਡੇ ਸੰਚਿਤ ਕਰਮ ਜਿਹੜੇ ਨੇ ਸਵਾਹ ਹੋ ਰਹੇ ਨੇ। ਯਾਨੀ ਕਿ ਇਤਨੀ ਵੱਡੀ ਕਿਰਿਆ, ਇਤਨੀ ਲੰਬੀ ਜਿਹੜੀ ਕਿਰਿਆ ਹੈਗੀ ਹੈ, ਅਸੀਂ ਅੱਖ ਬੰਦ ਕਰਕੇ 2-3 ਘੰਟਿਆਂ ਦੇ ਵਿੱਚ ਸਭ ਕੁਝ ਹਾਸਲ ਕਰ ਲੈਣਾ ਚਾਹੁੰਦੇ ਹਾਂ। ਉਸ ਦੇ ਬਾਅਦ 22 ਘੰਟੇ ਮਨ ਦੇ ਉੱਪਰ ਕੁਰਬਾਨ ਆ, ਔਰ ਮਨ ਦੇ ਉੱਪਰ ਕੁਰਬਾਨ ਦਾ ਹਿਸਾਬ ਦਾ ਸਾਨੂੰ ਕੋਈ ਪਤਾ ਹੀ ਨਹੀਂ। ਅਗਰ 5-10 ਪੈਸੇ ਕਮਾਈ ਕਰ ਵੀ ਲਈ ਤੇ ਹਜ਼ਾਰਾਂ ਰੁਪਏ ਦਾ ਉਧਾਰ ਕਰਕੇ ਅਸੀਂ ਘਰ ਪਹੁੰਚਦੇ ਹਾਂ ਤੇ ਉਧਾਰ ਦੇਣ ਵਾਸਤੇ ਸਾਨੂੰ ਕਿਆ ਜਨਮ ਨਹੀਂ ਲੈਣੇ ਪੈਣਗੇ? ਯਾਨੀ ਕਿ ਧਰਮ ਲਾਏ ਦਾ ਲੇਖਾ ਤਾਂ ਹੀ ਪਟੇਗਾ ਜਦੋਂ ਦੋਨੋਂ ਹਰੀਆਂ ਦਾ ਜਪ ਪੂਰਾ ਕਰ ਲਵਾਂਗੇ, ਉਹ ਸੱਚੇ ਨਾਮ ਨੂੰ ਪ੍ਰਾਪਤ ਕਰਕੇ ਗੁਰਪਤ ਦੇ ਵਿੱਚ ਸੰਚਿਤ ਕਰਮਾਂ ਨੂੰ ਉਸ ਧੁੰਦ ਨੂੰ ਸੁਣਦੇ ਹੋਏ ਨਾਸ਼ ਨਹੀਂ ਕਰ ਲੈਂਦੇ, ਤਦ ਤੱਕ ਧਰਮ ਰਾਏ ਦਾ ਲੇਖਾ ਬਾਕੀ ਹੈ। ਕਹਿੰਦੇ ਨੇ ਮੂਰਖ ਅੰਧੀ ਯਾਨੀ, ਕਹਿੰਦੇ ਨੇ ਮੂਰਖਤਾ ਨੂੰ ਅੰਧੀ ਯਾਨੀ, ਆਪਣੇ ਘਰ ਦੇ ਵਿੱਚ ਹੀ ਰਹਿ ਕਰਕੇ ਅਗਰ ਤੈਨੂੰ ਗੁਰਮੁਖ ਮਿਲ ਜਾਵੇ ਜਿਸ ਦੇ ਵਿੱਚ ਉਹ ਅਕਾਲ ਪੁਰਖ ਪਰਮਾਤਮਾ ਕੰਮ ਕਰ ਰਿਹਾ ਤੇ ਤੈਨੂੰ ਹਰੀ ਰੂਪੀ ਪਤੀ ਦੇ ਦਰਸ਼ਨ ਅਵਸ਼ ਹੋ ਸਕਦੇ ਨੇ, ਪਰ ਕਦੋਂ? ਜਦੋਂ ਗੁਰਮੁਖ ਦੇ ਉੱਪਰ ਕੁਰਬਾਨ ਹੋ ਜਾਣ। ਇਹ ਵਿਆਹ ਦੀ ਕਿਰਿਆ ਜਿਹੜੀ ਹੈ ਗੁਰਮੁਖ ਦੇ ਜ਼ਰੀਏ ਹੀ ਹੋ ਸਕੇ, ਗੁਰਮੁਖ ਦੇ ਜ਼ਰੀਏ ਹੀ ਹਰੀ ਰੂਪੀ ਪਤੀ ਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ ਇਸ ਮੁਲਕ ਦੇ ਵਿੱਚ।
ਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ,
ਅਗਿਆਨਤਾ ਦਾ ਅੰਧਕਾਰ ਦੂਰ ਹੋ ਜਾਂਦਾ ਗੁਰ ਗਿਆਨ ਪ੍ਰਚੰਡ ਬੁਲਾਇਆ। ਪ੍ਰਚੰਡ ਦਾ ਭਾਵ ਹੈ ਕਿ ਅਪਾਰ, ਬੁਲਾਇਆ ਯਾਨੀ ਕਿ ਪ੍ਰਗਟ ਹੋ ਜਾਣਾ। अपार प्रकाश का प्रगट हो जाना ज्ञान। हुण इत्थे शब्द नूं गुरु नानक साहब ज्ञान कह करके पुकार रहे ने। ज्ञान कोई लफज दे इलम दी गल नहीं की जा रही, वचन बिल्कुल स्पष्ट है कि ज्ञान दे नाल उन्होंने जिहड़ा प्रचंड बुलाइया लफज का प्रयोग किया, प्रचंड अपार है और बुलाइया यानी कि प्रगट, अपार प्रकाश का प्रगट। अपार किस दे विच है? परमात्मा दे गुण शब्द दे विच, जिस नूं असीं नाम धुन अमृत बाणी कह देंदे आ, उसी दे विच ए अपार प्रकाश है। और यह प्रगट कौन करांदा? गुरु, गुरु ही दे जरिए ही यह प्रगट होंदा। और गुरु दे जरिए ही असी इस प्रगट होए प्रकाश दे विच लीन हो करके उस व्याकरण दे काबिल बन सकते हैं। अज्ञानता दा अंधकार उसी वक्त दूर होएगा। अज्ञानता की है? असि इस संसार नूं सच समझ के बैठे हैं, शरीर नूं सच समझ करके बैठे हैं। अगर इन्हां नूं असि सच ना समझिए तो असि इंद्रिया के जरिए संसार दे विच क्यों लिप्त हो जाइए, असि इन्हां चो निकलन का क्यों ना उपाय करिए। यह अज्ञानता उदो ही दूर होंदी है जदों गुरु ही ज्ञान दिंदा है, बाहर का ज्ञान भी और अंदर का भी ज्ञान, यानी कि प्रकाश प्रकाश प्रगट होगा तो यह सारे जले अंधकार रूपी है ने, मन ने, इंद्रिया ने, यह सारिया फिर सहेलियां हो जाएगी, यानी कि मन आत्मा तंग करन दा काम जड़ा इन्हां दा खत्म हो जाता है। इन्हां दी कैद तो मुक्त होकर के ही जीवात्मा जड़ी है अपने मंडल दे विच जा सकती।
बलिया गुर ज्ञानी अंधेरा बिन हर रतन पदार्थ लादा,
हर रतन पदार्थ लादा। ए हरी रूपी रतन इस नूं पदार्थ कह करके पुकारे क्यों किया? क्योंकि इस मुल्क दे विच उस नूं व्यक्त करन दा और कोई साधन ही नहीं है, यानी कि सब तो कीमती इस मुल्क दे विच असीं रतन कहंदे आ, तो उस कीमती चीज नूं नाम नूं शब्द नूं गुरु नानक साहब ने रतन कह दिता। यानी कि समझाने दा एक तरीका ते दा मतलब नहीं है, रतन तां जड़ है, पत्थर है, और परमात्मा दा जो गुण है नाम जिस नूं कहंदे आ परम चेतन है, तो दोनों दा कोई मेल नहीं, सिर्फ समझण दा समझाण दा एक तरीका मात्र है। पर यह कदों हरी रूपी रतन प्राप्त होंदा है? जदो गुरु दे जरिए अंतर दे विच प्रकाश प्रगट हो जाए। अगर अंतर दे विच प्रकाश प्रगट नहीं होया तो बाकी जितनी भी क्रिया बेशक पूरा सतगुरां दे जरिए ही असीं लईआं ने जां अपना रखियां ने, उन्हां दे उपर कुर्बान भी होंदे आ, पर साडा काम नहीं होएगा, असीं सुहागण नहीं बन सकदे। सुहागण उदो ही होवांगे जदो अंतर दे विच प्रकाश प्रगट होएगा। बाकी सारियां ही गल्लां जड़ियां ने नरकां तक ही सीमित ने। सर्चखंड दा स्वर्ग जड़ा है ओ तां ही है जड़ा अंतर दे विच प्रकाश प्रगट होए।
रोग गया दुख लादा आप आपे
गुरमत खादा, रोग गया दुख लाता आप आपे गुरमत खादा। जिसने आपने यानी के गुरु दी मत नू हासिल कर लिया, धारण कर लिया, हासिल पावे जिसने अपना ली गुरु दी मत। गुरु दी मत नू अपनाण नाल तीन फायदे हुंदे ने। पहला की है आप आपे, आप आपे दा भाव है कि असी आप कौन आ, असी आत्मा वा, असी शरीर नहीं आ। आत्मा की पहचान, आत्मा कौन है? परमात्मा का अंश है, यानी कि परमात्मा नु मिलना चाहता है तो आत्मा नु प्राप्त कर ला। इस वक्त आत्मा कित्थे? आत्मा दे चार सवेरे असी ईर्षा निंदा द्वेषता और जितने भी कर्मा दे टाट लपेट रखे ने, जब तक ने सारे टाट उतारांगे नहीं आत्मा प्रगट नहीं होगी। और अगर आत्मा प्रगट उदो होगी जदों असी गुरमत नु धारण करांगे। तो गुरमत लफज छोटा है पर उस नु धारण करन वास्ते कई बार कई करोड़ जन्म लग जांदे ने गुरमत नु हासिल करन वास्ते। कह देना आसान है गुरु की मत असी चलते हाँ, असी गुरु के हुक्म ते मनते हाँ, उसका नतीजा की है? कसोटी सामने आ कि असि तन और मन के पिंजरे के विच कैदी हाँ, कबर के कैदी हाँ, कबर चो बाहर निकल सके नहीं निकल सके ना। इस तो बिल्कुल स्पष्ट है कि असि गुरमत नु अजे तक हासिल नहीं किया। अगर गुरमत नु हासिल कर लेंदे तो इस कबर चो भी बाहर निकल गए होंगे। तो पहला काम यह होंगे कि आत्मा की पहचान, आत्मा सिमट जाती है यानी कि रोशनी का दीदार हो जाता। होमे रोग गया दुख लाता, उस दे नाल दो फायदे होर हो जाते ने। दूसरा होमे का रोग दूर हो जाता। असि जो कुछ भी करते हैं ना होमे दे विच ही करते हैं। होमे मन का एक यानी के मन कौन है? उस परमात्मा दी ब्रह्म दी अर्धांगनी, और होमे उसका वड्डा पुत्र है। हुण उसके पुत्र दे उपर असी कुरबान होंदे, असी दुख इकट्ठे किए हुए ने। दुख कहने ने जन्म मरण दे, इस मुल्क दे भी और अविनाशी मुल्का तक पहुंचण वास्ते जितने भी रस्ते दीयां विपदा ने, जितने भी दुख ने, यह सारे दूर हो जाते हैं। पर कदों होणगे? जदों असी गुरु की मत नूं हासिल कर लवांगे। उन्हूं हासिल किए बिना यह तीन लाभ सानूं कदे भी नहीं हो सकते।
अकाल मूरत वर पाया बिना सीना कदे मरे ना जाया,
अकाल पुरख नू ही पति किया गया, अकाल पुरख नू प्राप्त करने वास्ते ही अवतार लिया। उस नू प्राप्त करने दे बाद ए जीवात्मा सुहागण होकर के अविनाशी मुल्क दे विच स्थित हो जाती है, यानी कि अपना स्वतंत्र अस्तित्व रहिंदा है, कोई शक नहीं, पर उत्थे पहुंच करके फिर जन्म और मरण दे गेड़ दे विच नहीं आती।
मेरे बाबुला गुरमुखी हर पाया,
पर कहंदे ने व्याह तना ही होएगा जदों तू गुरमुख नूं प्राप्त कर लेगा बारह।